ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ਿਆ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ਿਆ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੁਨਿਆ ਮੇਰੀ ਮੇਰੀ ਧਾਰ ਬੰਧਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕਉ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜਹ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੋ ਲਾਲਮ ਸਰਵਰੇ ਕਾਇਨਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਲਗਵਾ ਰਹੇ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਮਿਹਰ ਰਹਿਮਤ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਰਾਗੀ ਸਿੰਘਾਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ, ਆਸਾ ਦੀ ਵਾਰ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਰੋਜ਼ਾਨਾ ਦੀ ਇਸ ਸਥਾਨ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਪਾਵਨ ਮੁਖਵਾਕ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਇਸ ਸਥਾਨ 'ਤੇ ਇਕੱਤਰ ਹੁੰਦੇ ਹਾਂ। ਆਓ ਸੰਗਤ ਜੀ, ਸਮੁੱਚੀ ਸੰਗਤ ਦੇ ਅਸੀਸ ਇੱਕ ਵਾਰ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਲਵਾਓ ਹਾਜ਼ਰੀਆਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾਂ।
ਅੱਜ ਦਾ ਇਹ ਪਾਵਨ ਮੁਖਵਾਕ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 761 ਅੰਗ ਉੱਪਰ ਸੁਸ਼ੋਭਿਤ ਹੈ। ਇਹ ਪਾਵਨ ਸ਼ਬਦ ਸੂਹੀ ਰਾਗ ਹੈ ਤੇ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ ਲਿਖਦੇ ਹਨ। ਇਸ ਰਾਗ ਦਾ ਗਾਉਣ ਦਾ ਸਮਾਂ ਦਿਨ ਚੜ੍ਹੇ 2 ਘੜੀਆਂ ਹੈ। ਇਸ ਦਾ ਅਸਥਾਨ 15ਵੇਂ ਨੰਬਰ 'ਤੇ ਹੈ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ।
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆ।
ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕਰਦੇ ਹਨ। ਸਨਾਤਨ ਮਤ ਦੇ ਇਹ ਧਾਰਮਿਕ ਗ੍ਰੰਥ ਹਨ। 27 ਸਿਮਰਤੀਆਂ, 4 ਵੇਦ ਹਨ ਅਤੇ ਪੁਰਾਣ 18 ਪੁਰਾਣ ਹਨ। ਪੁਕਾਰਨ ਪੋਥੀਆਂ ਅਤੇ ਹੋਰ ਜਿਹੜੀਆਂ ਧਾਰਮਿਕ ਪੋਥੀਆਂ ਹਨ ਇਹ ਪੁਕਾਰ ਕੇ ਕਹਿੰਦੀਆਂ ਹਨ।
ਨਾਮ ਬਿਨਾ ਸਭ ਕੂੜ ਗੱਲੀ ਹੋਸ਼ੀਆ।
ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੂੜ ਸਭ ਝੂਠ ਹੈ। ਗੱਲੀ ਹੋਸ਼ੀਆਂ ਅਤੇ ਹੋਰ ਜਿਹੜੀਆਂ ਫਜ਼ੂਲ ਗੱਲਾਂ ਕਰਨੀਆਂ ਹਨ ਨਾਮ ਤੋਂ ਬਿਨਾਂ, ਇਹ ਹੋਸ਼ੀਆਂ ਇਹ ਥੋਥੀਆਂ ਗੱਲਾਂ ਹਨ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਨਾਮ ਦੀ ਮਹਿਮਾ ਦਰਸਾਈ ਹੈ ਅਤੇ ਨਾਮ ਤੋਂ ਬਿਨਾਂ ਜਿਤਨੀਆਂ ਵੀ ਫਜ਼ੂਲ ਗੱਲਾਂ ਆਪਾਂ ਕਰਦੇ ਹਾਂ ਇਹ ਸਭ ਥੋਥੀਆਂ ਨੇ ਅਤੇ ਹੋਰ ਸਭ ਕੁਛ ਨਾਮ ਤੋਂ ਬਿਨਾਂ ਕੂੜ ਹੈ। ਪਾਵਨ ਬਾਣੀ ਦੇ ਅੰਦਰ ਆਪਾਂ ਬਚਨ ਪੜ੍ਹਦੇ ਹਾਂ, ਕੂੜ ਕਾਇਆ ਕੂੜ ਕੱਪੜ, ਇੱਥੋਂ ਤੱਕ ਕਿ ਸਰੀਰ ਵੀ ਨਾਸ਼ਵੰਤ ਹੈ ਅਤੇ ਤਨ 'ਤੇ ਪਹਿਨਣ ਵਾਲੇ ਕੱਪੜੇ ਵੀ ਨਾਸ਼ਵੰਤ ਹਨ। ਨਾਮ ਤੋਂ ਬਿਨਾਂ ਜੋ ਕੁਝ ਵੀ ਪਸਾਰਾ ਦਿਸ ਰਿਹਾ ਹੈ ਮਹਾਰਾਜ ਕਹਿੰਦੇ ਹਨ ਕੂੜ ਹੈ। ਇੱਥੋਂ ਤੱਕ ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ, ਨਾ ਦੇਵਤੇ ਨਾ ਦੈਂਤ ਅਤੇ ਨਾ ਹੀ ਨਰਾ ਤੋਂ ਭਾਵ ਹੈ ਮਨੁੱਖ, ਇਹਨਾਂ ਵਿੱਚੋਂ ਕੋਈ ਵੀ ਥਿਰ ਰਹਿਣ ਵਾਲਾ ਨਹੀਂ। ਜੇ ਥਿਰ ਰਹਿਣ ਵਾਲਾ ਹੈ ਤੇ ਪਰਮਾਤਮਾ ਤੂੰ ਹੈ ਅਤੇ ਇੱਕ ਤੇਰਾ ਨਾਮ ਹੈ। ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹਨ। ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੈ ਜਿਉ ਸੰਸਾਰ। ਜਿੰਨਾ ਵੀ ਸੰਸਾਰ ਦਾ ਪਸਾਰਾ ਇਹ ਦਿਸਦਾ ਹੈ, ਮਹਾਰਾਜ ਕਹਿੰਦੇ ਨਾ ਥਿਰ ਰਹਿਣ ਵਾਲਾ ਇਹ ਕੂੜ ਹੈ। ਹਾਂ, ਜੇ ਇਸ ਸੰਸਾਰ ਵਿੱਚ ਪਰਮਾਤਮਾ ਦੀ ਹੋਂਦ ਨੂੰ ਦੇਖਿਆ ਜਾਵੇ ਤੇ ਫਿਰ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਨਾਮ ਬਿਨਾਂ ਸਭ ਕੂੜ। ਇੱਥੇ ਸਤਿਗੁਰੂ ਜੀ ਨੇ ਜਿਹੜਾ ਨਾਮ ਸ਼ਬਦ ਬਖਸ਼ਿਆ ਹੈ, ਸੰਗਤ ਜੀ ਨਾਮ ਤੋਂ ਭਾਵ ਕੀ ਹੈ? ਨਾਮ ਤੋਂ ਭਾਵ ਹੁੰਦਾ ਜਿਹੜਾ ਕਿਸੇ ਵਸਤੂ ਦਾ ਬੋਧ ਕਰਾਵੇ। ਵਿਦਵਾਨਾਂ ਨੇ ਇੱਕ ਵਸਤੂਵਾਚਕ ਨਾਮ ਮੰਨਿਆ, ਇੱਕ ਜਿਹੜਾ ਹੈ ਵਸਤੂਵਾਚਕ ਨਾਮ ਹੁੰਦਾ, ਜਿਸ ਤਰ੍ਹਾਂ ਕਿਸੇ ਜਗ੍ਹਾ ਨੂੰ ਸੰਕਲਪ ਕਰਨਾ ਕਿ ਫਲਾਣੀ ਥਾਂ ਫਲਾਣਾ ਪਹਾੜ ਹੈ ਤੇ ਫਲਾਣੀ ਥਾਂ ਫਲਾਣਾ ਸ਼ਹਿਰ ਹੈ, ਇਹ ਹੈ ਵਸਤੂਵਾਚਕ ਨਾਮ। ਅਤੇ ਇੱਕ ਹੁੰਦਾ ਜਿਹੜਾ ਇਕੱਲਾ ਭੇਦ ਜਣਾਵੇ, ਇਹਦੇ ਵਿੱਚ ਬੜੀ ਕਠੋਰਤਾ ਹੈ, ਇਸ ਵਿੱਚ ਬੜੀ ਨਿਮਰਤਾ ਹੈ, ਉਹ ਬੜਾ ਸੋਹਣਾ ਹੈ, ਸੁੰਦਰ ਹੈ, ਇਹ ਭੇਦ ਜਣਾ ਰਿਹਾ ਹੈ। ਸੋ ਜੇ ਆਪਾਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਦੇਖੀਏ ਨਾਮ ਕੀ ਹੈ, ਤੇ ਦਸਾਂ ਸਰੂਪਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਜਿਸ ਦੀ ਸਤਿਗੁਰਾਂ ਨੇ ਆਪ ਘਾਲਣਾ ਕਮਾਈ ਕੀਤੀ ਹੈ। ਭਾਰੀ ਕਰੀ ਤਪੱਸਿਆ ਵੱਡਾ ਭਾਗ, ਹਰਸਿਓ ਬਣ ਆਈ, ਤੇ ਜੋ ਸਤਿਗੁਰਾਂ ਨੇ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ। ਦੋ ਵਸਤੂਆਂ ਸਤਿਗੁਰਾਂ ਨੇ ਸੱਚਖੰਡ ਤੋਂ ਲਿਆ ਕੇ ਸਿੱਖਾਂ ਨੂੰ ਬਖਸ਼ੀਆਂ, ਇੱਕ ਨਾਮ ਅਤੇ ਇੱਕ ਹਿਰਦੇ ਦੀ ਗਰੀਬੀ, ਕਿਉਂਕਿ ਨਾਮ ਟਿਕ ਹੀ ਉੱਥੇ ਸਕਦਾ ਹੈ ਜਿਸ ਹਿਰਦੇ ਵਿੱਚ ਗਰੀਬੀ ਹੋਵੇ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਨਾਮ ਟਿਕੇਗਾ ਹੀ ਉੱਥੇ, ਕਿਉਂਕਿ ਕਿਸੇ ਵਸਤੂ ਨੂੰ ਟਿਕਾਉਣ ਵਾਸਤੇ ਕੋਈ ਭਾਂਡਾ ਚਾਹੀਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਸਿੱਖ ਦਾ ਹਿਰਦਾ ਹੰਕਾਰ ਤੋਂ ਰਹਿਤ ਹੈ, ਜਿਹਦੇ ਵਿੱਚ ਨਿਮਰਤਾ ਹੈ, ਗਰੀਬੀ ਹੈ, ਇਹ ਨਾਮ ਰੂਪੀ ਵਸਤੂ ਉੱਥੇ ਟਿਕੇਗੀ। ਦਸਾਂ ਸਰੂਪਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਫਿਰ ਪੰਜਾਂ ਪਿਆਰਿਆਂ ਦੁਆਰਾ ਵੀ ਵਾਹਿਗੁਰੂ ਗੁਰਮੰਤਰ ਦੀ ਨਾਮ ਦੀ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਮੰਤਰ ਬਿਨ ਜਪੈ ਆਨ ਜੋ ਜਾਪ, ਸੋ ਸਾਕਤ ਸਿੱਖ ਮੂਲ ਨਹੀਂ, ਬਚਨ ਹੈ ਸ੍ਰੀ ਮੁਖ ਵਾਕ। ਇਹ ਰਹਿਤਨਾਮੇ ਦੇ ਬੋਲ ਹਨ। ਵਾਹਿਗੁਰੂ ਗੁਰਮੰਤਰ ਤੋਂ ਬਿਨਾਂ ਹੋਰ ਮੰਤਰ ਦਾ ਅਭਿਆਸ ਜਿਹੜੇ ਦੇਹਧਾਰੀ ਕੰਨਾਂ ਵਿੱਚ ਫੂਕਾਂ ਮਾਰ ਕੇ ਦਿੰਦੇ ਹਨ, ਉਹਨਾਂ ਤੋਂ ਬਚ ਕੇ ਰਹਿਣਾ। ਸੋ ਮਹਾਰਾਜ ਕਹਿੰਦੇ ਜਿਹੜੇ ਉਹਨਾਂ ਕੋਲ ਵੀ ਜਾ ਕੇ ਕੰਨਾਂ ਦੇ ਵਿੱਚ ਜਾ ਕੇ ਦੇਹਧਾਰੀਆਂ ਤੋਂ ਨਾਮ ਲੈਂਦੇ ਹਨ, ਉਹ ਸਾਕਤ ਸਿੱਖ ਨਹੀਂ, ਸੋ ਸਾਕਤ ਸਿੱਖ ਮੂਲ ਨਹੀਂ, ਉਹ ਬਿਲਕੁਲ ਵੀ ਸਿੱਖ ਨਹੀਂ, ਬਚਨ ਹੈ ਸ੍ਰੀ ਮੁਖ ਵਾਕ। ਇਹ ਸਤਿਗੁਰਾਂ ਦੇ ਆਪਣੇ ਬੋਲ ਹਨ, ਇਉਂ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਆਪਾਂ ਇਹ ਵਾਚਿਆ ਹੈ ਕਿ ਨਾਮ ਹੈ ਕੀ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਕਿਹੜਾ ਬਖਸ਼ਿਆ ਹੈ। ਹੁਣ ਬਹੁਤੇ ਜਗਿਆਸੂਆਂ ਦਾ ਇਹ ਸਵਾਲ ਹੁੰਦਾ ਕਿ ਇਸ ਨਾਮ ਨੂੰ ਜਪਣਾ ਕਿੱਦਾਂ ਹੈ, ਨਾਮ ਜਪਣ ਦੀ ਯੁਗਤੀ ਕੀ ਹੈ। ਵਿਦਵਾਨ ਲਿਖਦੇ ਹਨ ਕਿ ਅਸਲ ਵਿੱਚ ਜਦੋਂ ਬੰਦੇ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਪਾਣੀ ਹੀ ਪਿਆਸ ਹੀ ਬੰਦੇ ਦਾ ਚਿੰਤਨ ਬਣ ਜਾਂਦੀ ਹੈ, ਤੇ ਜੇ ਹੁਣ ਪਿਆਸੇ ਅੱਗੇ ਪਾਣੀ ਦਾ ਗਲਾਸ ਭਰ ਕੇ ਰੱਖਿਆ ਹੋਵੇ ਤੇ ਉਹ ਫਿਰ ਵੀ ਪੀਣ ਦੀਆਂ ਜੁਗਤੀਆਂ ਪੁੱਛੇ ਤੇ ਪਤਾ ਲੱਗ ਜਾਂਦਾ ਹੈ ਕਿ ਇਹਨੂੰ ਪਿਆਸ ਨਹੀਂ। ਜਦੋਂ ਬੰਦੇ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਤੇ ਭੁੱਖ ਹੀ ਉਸ ਦਾ ਚਿੰਤਨ ਬਣ ਜਾਂਦੀ ਹੈ, ਤੇ ਭੁੱਖੇ ਅੱਗੇ ਥਾਲ ਪਰੋਸ ਕੇ ਭੋਜਨ ਦਾ ਰੱਖ ਦਈਏ ਤੇ ਫਿਰ ਜੇ ਕੋਈ ਜੁਗਤੀ ਪੁੱਛੇ ਤੇ ਪਤਾ ਲੱਗ ਜਾਂਦਾ ਇਹਨੂੰ ਭੁੱਖ ਨਹੀਂ। ਕਿਉਂਕਿ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਭੁੱਖ ਹੈ ਖਾਵਤ ਔਲਾਦ ਨਾ, ਜਿਹੜਾ ਭੁੱਖਾ ਬੰਦਾ ਔਲਾਦ ਔਲਾਦ ਛੱਡ ਕੇ ਭੋਜਨ ਛਕਣ ਲੱਗ ਪੈਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਅੰਦਰ ਬਖਸ਼ਿਸ਼ ਕਰਦੇ ਹਨ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੱਚਮੁੱਚ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਹੈ ਤੇ ਉਹਨਾਂ ਨੇ ਨਾਮ ਦੀ ਭੁੱਖ ਲੱਗੀ ਹੋਣ ਕਰਕੇ ਕਿਸੇ ਤੋਂ ਜੁਗਤੀਆਂ ਨਹੀਂ ਪੁੱਛਣੀਆਂ, ਉਹ ਫਿਰ ਨਾਮ ਨੂੰ ਜਪਦੇ ਹਨ। ਸਤਿਗੁਰੂ ਕਿਰਪਾ ਕਰਦੇ ਹਨ ਕਿ ਭਾਵੇਂ 27 ਸਿਮਰਤੀਆਂ ਹਨ, 18 ਪੁਰਾਣ ਨੇ, 4 ਵੇਦ ਨੇ, ਧਾਰਮਿਕ ਜਿੰਨੇ ਵੀ ਗ੍ਰੰਥ ਹਨ, ਪੋਥੀਆਂ ਨੇ, ਇਹ ਕੋਕੇ ਸੁਣਾ ਰਹੀਆਂ ਹਨ ਕਿ ਨਾਮ ਬਿਨਾਂ ਸਭ ਕੂੜ, ਗਾਲੀ ਹੋਛੀਆਂ ਜਿਹੜੀਆਂ ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ ਅਤੇ ਫਜ਼ੂਲ ਗੱਲਾਂ ਕਰਨੀਆਂ ਸਭ ਥੋਥੀਆਂ ਹਨ, ਵਿਅਰਥ ਹਨ। ਇਸੇ ਤਰ੍ਹਾਂ ਸਿਮਰਤ ਵੇਦ ਪੁਰਾਣ, 27 ਸਿਮਰਤੀਆਂ, 4 ਵੇਦ ਅਤੇ ਪੁਰਾਣ, ਇਹਨਾਂ ਨੂੰ ਪੁਕਾਰ ਪੁਕਾਰ ਕੇ, ਪੋਥੀਆਂ ਨੂੰ ਪੁਕਾਰ ਪੁਕਾਰ ਕੇ ਦੂਜਿਆਂ ਨੂੰ ਸੁਣਾਉਣਾ, ਪਰ ਨਾਮ ਦੀ ਕੋਈ ਗੱਲ ਹੀ ਨਾ ਕਰਨੀ ਤੇ ਦੁਨੀਆਂ ਨੂੰ ਇਹ ਦਰਸਾਉਣਾ ਕਿ ਮੇਰੇ ਵਿੱਚ ਵਿਦਵਤਾ ਬੜੀ ਹੈ, ਮੇਰੇ ਵਿੱਚ ਗਿਆਨ ਬੜਾ ਹੈ। ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਥੋਥੀਆਂ ਨੇ, ਹੋਸ਼ੀਆਂ ਨੇ। ਆਪਣੇ ਆਪ ਨੂੰ ਵਿਦਵਤਾ ਦਰਸਾਉਣ ਵਾਸਤੇ, ਵਿਦਵਾਨ ਦਰਸਾਉਣ ਵਾਸਤੇ ਨਾਮ ਨੂੰ ਇੱਕ ਪਾਸੇ ਰੱਖ ਕੇ ਤੇ ਦੁਨੀਆਂ ਦੀ ਭਾਵੇਂ ਵਿਦਵਤਾ ਭਰੀਆਂ ਗੱਲਾਂ ਸੁਣਾ ਲਵੇ, ਮਹਾਰਾਜ ਕਹਿੰਦੇ ਬਿਰਥੀਆਂ ਹਨ। ਨਾਮ ਤੋਂ ਬਿਨਾਂ ਸਭ ਕੁਝ ਕੂੜ ਝੂਠ ਹੈ ਅਤੇ ਫਜ਼ੂਲ ਗੱਲਾਂ ਸਭ ਥੋਥੀਆਂ ਬਿਰਥੀਆਂ ਹਨ।
ਨਾਮ ਨਿਧਾਨ ਅਪਾਰ
ਪਾਰਾਵਾਰ ਤੋਂ ਰਹਿਤ, ਨਾਮ ਨਿਧਾਨ, ਇਹ ਜਿਹੜਾ ਨਿਧਾਨ ਖਜ਼ਾਨਾ ਹੈ,
ਭਗਤਾਂ ਮਨ ਵਸੈ,
ਖਜ਼ਾਨਾ ਵਸਦਾ ਕਿੱਥੇ ਹੈ? ਮਹਾਰਾਜ ਕਹਿੰਦੇ ਭਗਤਾਂ ਦੇ ਮਨ ਵਿੱਚ ਵਸਦਾ ਹੈ। ਦੁਨਿਆਵੀ ਖਜ਼ਾਨਾ ਤੇ ਬਾਹਰ ਬੰਦਾ ਇਕੱਠਾ ਕਰਕੇ ਦੂਜਿਆਂ ਨੂੰ ਵੀ ਦੱਸਦਾ ਤੇ ਫਿਰ ਉਹ ਖਜ਼ਾਨਾ ਬਾਹਰ ਰੱਖਣ ਕਰਕੇ ਜਦੋਂ ਬਹੁਤਾ ਆ ਜਾਂਦਾ ਫਿਰ ਬੰਦੇ ਦੇ ਹਿਰਦੇ ਵਿੱਚ ਮਾਣ ਵੀ ਜਿਹੜਾ ਆ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਜੋ ਨਾਮ ਰੂਪੀ ਖਜ਼ਾਨਾ ਜੋ ਗੁਰਾਂ ਨੇ ਸਾਨੂੰ ਬਖਸ਼ਿਆ ਹੈ, ਇਹ ਖਜ਼ਾਨਾ ਵਸਦਾ ਹੀ ਭਗਤਾਂ ਦੇ ਹਿਰਦੇ ਵਿੱਚ ਹੈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲਿਆਂਦੀਆਂ ਤੇ ਸੰਗਤ ਜੀ ਪਹਿਲੀ ਵਾਰੀ ਪੋਥੀਆਂ ਲਿਆ ਕੇ ਜੋ ਦੁੱਖ ਪੰਜਨੀ ਬੇਰੀ ਦੇ ਨੇੜੇ ਥੜਾ ਸਾਹਿਬ ਉੱਥੇ ਪ੍ਰਕਾਸ਼ ਕੀਤੀਆਂ, ਜਦੋਂ ਮਹਾਰਾਜ ਜੀ ਨੇ ਪ੍ਰਕਾਸ਼ ਕੀਤਾ ਤੇ ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਪਾਵਨ ਬਚਨ ਸਤਿਗੁਰਾਂ ਨੇ ਉਚਾਰਨ ਕੀਤੇ, ਭਾਗ ਠੜੇ ਹਰ ਸੁਭਾਗ ਠੜੇ ਹਰ ਸੰਤ ਤੁਮਾਰੇ। ਸੱਚਮੁੱਚ ਮਹਾਰਾਜ ਕਹਿੰਦੇ ਭਾਗਾਂ ਵਾਲੇ ਹੋ ਗਏ ਆ, ਉਹ ਪਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਨੂੰ ਪਾ ਕਰਕੇ। ਸੋ ਪੀ ਬਾਬੇ ਕਾ ਖੋਲ ਬਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰੇ ਅਖੂਟ ਅਤੋਲ। ਇਹ ਖਜ਼ਾਨਾ ਕੈਸਾ ਹੈ ਨਾਮ ਰੂਪੀ, ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧਦੇ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਸਤਿਗੁਰੂ ਕਹਿੰਦੇ ਨਾਮ ਰੂਪੀ ਖਜ਼ਾਨਾ ਵਸਦਾ ਕਿੱਥੇ ਹੈ? ਨਾਮ ਨਿਧਾਨ ਅਪਾਰ, ਇਹ ਖਜ਼ਾਨਾ ਪਾਰਾਵਾਰ ਤੋਂ ਰਹਿਤ ਹੈ, ਨਾ ਮੁੱਕਣ ਵਾਲਾ ਹੈ ਤੇ ਇਹ ਭਗਤਾਂ ਦੇ ਮਨ ਵਿੱਚ ਵਸਦਾ ਹੈ।
ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ,
ਜੀਵ ਨੂੰ ਸਭ ਤੋਂ ਵੱਡਾ ਦੁੱਖ ਕੀ ਹੈ? ਇੱਕ ਜਨਮ ਦਾ, ਇੱਕ ਮਰਨ ਮੌਤ ਦਾ। ਪਹਿਲਾ ਦੁੱਖ ਮਾਂ ਦੀ ਗਰਭ ਦੇ ਵਿੱਚ 9 ਮਹੀਨੇ ਪੁੱਠਾ ਲਟਕਣਾ, ਇਹ ਸਭ ਤੋਂ ਵੱਡਾ ਦੁੱਖ ਹੈ। ਅਤੇ ਦੂਸਰਾ ਦੁੱਖ ਕੀ ਹੈ ਬੰਦੇ ਨੂੰ? ਮੌਤ ਦਾ। ਜਦੋਂ ਵੀ ਮੌਤ ਦੀ ਖਬਰ ਕੰਨਾਂ ਵਿੱਚ ਸੁਣਦਾ ਹੈ ਤੇ ਜਿਹੜੀ ਜ਼ਮੀਨ ਹੈ ਉਹ ਪੈਰਾਂ ਹੇਠੋਂ ਨਿਕਲ ਜਾਂਦੀ ਹੈ ਕਿ ਮੌਤ। ਤੇ ਕਈ ਤਾਂ ਇਹ ਵੀ ਕਹਿੰਦੇ ਸੁਣੇ ਹਨ ਕਿ ਕੋਈ ਚੰਗੀ ਗੱਲ ਕਰੋ ਜੀ, ਕੋਈ ਸਹੀ ਗੱਲ ਕਰੋ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨਾ ਜੀ ਨੂੰ 2 ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਵਾਸਤੇ ਭੇਜਿਆ, ਭਾਈ ਮਰਦਾਨਾ ਜੀ ਸਿਆਲਕੋਟ ਦੇ ਵਿੱਚ ਜਿਹੜਾ ਮੂਲਾ ਖੱਤਰੀ ਹੈ ਉਹਦੇ ਪਾਸ ਪਹੁੰਚਦੇ ਹਨ ਤੇ ਜਦੋਂ 2 ਪੈਸੇ ਦੇ ਕੇ ਪੁੱਛਿਆ ਹੈ ਸੱਚ ਅਤੇ ਝੂਠ ਇਹ ਵਸਤੂ ਚਾਹੀਦੀ ਹੈ, ਉਹਨੇ ਇਹ ਲਿਖਿਆ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ। ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਭਾਈ ਮਰਦਾਨਾ ਜੀ ਉਹ ਪਰਚੀ ਕਾਗਜ਼ ਲੈ ਕੇ ਆਉਂਦੇ ਨੇ, ਕਹਿਣ ਲੱਗੇ ਬਾਬਾ ਤੇਰੀਆਂ ਤੂੰ ਹੋ ਜਾਣੇ, 2 ਪੈਸਿਆਂ ਦਾ ਆਹ ਮਿਲਿਆ ਹੀ। ਤੇ ਮਹਾਰਾਜ ਉਸ ਵੇਲੇ ਪ੍ਰਸੰਨ ਹੋ ਕੇ ਕਹਿਣ ਲੱਗੇ ਆਹ ਮਰਦਾਨਿਆਂ ਚਲੀਏ ਉੱਥੇ, ਹਲੇ ਵੀ ਕੋਈ ਐਸਾ ਹੈ ਜਿਹਨਾਂ ਜਿਹੜਾ ਮੌਤ ਨੂੰ ਸੱਚ ਸਮਝੀ ਬੈਠਾ ਹੈ? ਸੱਚਮੁੱਚ ਮੌਤ ਜਿਹੜੀ ਬਹੁਤ ਵੱਡਾ ਦੁੱਖ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਜਨਮ ਅਤੇ ਮਰਨ ਮੌਤ ਦਾ, ਅਤੇ ਮੋਹ ਜੋ ਪਰਿਵਾਰਕ ਸੰਬੰਧੀਆਂ ਦਾ ਮੋਹ, ਇਹ ਸਭ ਤੋਂ ਵੱਡਾ ਦੁੱਖ ਹੈ। ਇਹ ਨਾਸ ਕਿਸ ਤਰ੍ਹਾਂ ਹੁੰਦਾ ਹੈ? ਸਾਧੂ ਸੰਗ ਨਸੈ, ਪੂਰਨ ਸਾਧੂਆਂ ਦੀ ਸੰਗਤ ਕਰਕੇ महाराज कहिंदे जन्म मरण का दुख ही नाश हो जाता है। सचमुच पूर्ण साधु सतगुरु आप ने धन गुरु अर्जन देव पातशाह महाराज सच्चे पातशाह जी जदों तत्ती तवी ते विराजमान हुंदे ने ते उस वक्त सतगुरां दे शीश दे उत्ते रेता पाया जा रहा। गर्मी दी जिहड़ी रुत है पख दा सूरज उपर सिर ते है। जदों साई मियां मीर जी ने धन गुरु अर्जन देव पातशाह महाराज जी नूं तत्ती तवी ते विराजमान देखिया ते उहनां दीआं वी ताहां निकल गईआं। लिखदा है कवि बोल, चारों तरफों अग बरसे सेक सी तन साड़दा, छाले छाले हो गया जुसा सच्ची सरकार दा, साई मिया मीर डिठा हाल आ जद यार दा, ओ हो पिया कुल रो पिया चीक ते ताही मारदा, सुन सतगुर कहया मिया छोड़ो प्रीति चाम से, त्या हुआ तन जल रहा हम शांत है हरि नाम से। सचमुच जिन्हां दे हिरदे विच नाम वसिया है उन्हां दे कोल दुख कोई नहीं। इत्थों तक कि जन्म मरण नूं वी ओ दुख नहीं समझदे। सतगुरु कहिंदे पूर्ण साधुआं दा संग करके ये दुख नाश हुंदा, पर पूर्ण साधु कौन हन, साध नाम निर्मल ताके करम। जदों भाई गुरदास जी नूं सिखां ने सवाल कीता कि भाई साहब जी आपां देखदे आं गुरबाणी दे विच गुरु साहब जी ने साधुआं दा बड़ा जिक्र कीता है ते साधुआं दा सत्कार भी बड़ा है, पर इस सत्कार नूं हुंदिआं नूं देख करके जिहड़े बनौती हन उन्होंने भी शरीर ते लिबास पा लए ने ते अपने आप नूं पूर्ण साधु ब्रह्म ज्ञानी 108 कहाउण लग पए। सानूं पता किदां लगे कि पूरा है कि अधूरा है। ते भाई गुरदास जी ने कुछ उदाहरणां दित्तियां हन साधु दे जीवन ते, क्योंकि सतगुरु इत्थे कृपा कर रहे ने। जन्म अते मौत दा दुख जो है अते परिवारक संबंधियां दा मोह, ये सब तो वड्डा दुख नाश किदां हुंदा साधुआं दा संग करके। भाई गुरदास जी ने उत्थे दस्या है कि साधु दे लक्षण की ने। ओ दर्शाउंदे हन कि गुच्छा होए त्रिकानुआ, क्यों गुड़िया दाखै अक्कै केरी खखड़ी, कोई अंब ना आखै। कहिंदे जिहड़ा गुच्छा है त्रिकानुआ दा ते ओ दाखा नहीं ढा सकदा, इसे तरह गुच्छा होए त्रिकानुआ क्यों कूड़िया दाखै अक्कै केरी खखड़ी, कोई अंब ना आखै। अक्क दी खखड़ी अंब किस तरह कहा सकती है। गहने ज्यों जर पोसदे न सोइना साखै, मुलमे दा गहना जिहड़ा नकली आर्टिफिशियल गहना है ओह सोने दी बराबरी कदे भी नहीं कर सकदा। गहने ज्यों जर पोसदे न सोइना साखै, फटक ना पुजन हीरिया ओह भरे ब्याख। जिहड़े बलौर हन कच दे ओह कदे हीरे दी बराबरी कर सकदे ने। फटक ना पुजन हीरिया ओह भरे ब्याख है, धौले दसन शाहे दुध, जिहड़ा लस्सी अते दुध इन्हां दोनों का रंग चिट्टा है। पर भाई साहब जी कहिंदे साधु गुण गाख, जदों आपां उस दा स्वाद अपनी जबान ते लवांगे ते जबान ते स्वाद लैके पता चल जांदा है कि दुध है कि लस्सी है। इन्नियां उदाहरणां एग्जैम्पलां दे के भाई साहब जी ने समझा दिता, त्यों साध असाध परखियन करतूत सुपाख है। इसे तरह कौन साधु है ते कौन असाध है उहदी परख उहदे जीवन तो उहदी करतूत ते उहदे सुभा तो हो जांदी, क्योंकि साधुआं दा जीवन निर्मल है। संगत जी पर उपकारी है, क्योंकि भाग ठड़े हर संत तुम्हारे, जिन कर तन हर नामा, प्रवान गणी से इह आए, सफल तना के कामा, मेरे राम हर जन कह हौ बल जाई, केसा का कर चवर पिलावा, चरण तूड़ मुख लाई, जन्म मरण दुहु मह नाही, जन पर उपकारी आए, जी दान दे भगती लायन, हर स्यों लैन मिलाए। वो आप भी जन्म मरण तो रहत ने, जग्यासुआं नूं भी भगती दा खजाना दे करके वो परमात्मा नाल मिला देंदे हन। सचमुच साधु होवे ऐसा उहदा जीवन है पर उपकारी, पर उपकारी उहदा सुभा है जीवन है। उपकारी प्यारी गिरा करै अकर तम प्रीत, एक विद्वान ने सार पतावली विच दोहरा लिखिया है। वो कहिंदा साधुआं दा जीवन कैसा हुंदा, वो उपकारी हन ਉਹਨਾਂ ਦੀ ਰਸਨਾ ਦੇ ਵਿੱਚ ਸਦਾ ਮਿਠਾਸ ਹੁੰਦੀ ਹੈ। ਜਿਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਬਚਨ ਹਨ, ਕੌੜਾ ਬੋਲ ਨਾ ਜਾਣੈ ਤੇ ਸਚਮੁੱਚ ਸੌਧੂ, ਕੌੜਾ ਬੋਲ ਨਹੀਂ ਜਾਣਦੇ, ਉਪਕਾਰੀ ਪਿਆਰੀ ਗਿਰਾ ਕਰੈ ਅਕਿਰਤਮ ਪ੍ਰੀਤ। ਅਕਿਰਤਮ ਜਿਹੜੇ ਅਕਿਰਤ ਧਨ ਨੇ, ਜੇ ਉਹ ਸ਼ਰਨ ਵਿੱਚ ਆ ਜਾਣ ਤੇ ਇੱਕ ਖਿਮ ਦੇ ਵਿੱਚ ਉਹ ਸਾਰਾ ਕੁਝ ਭੁਲਾ ਕਰਕੇ ਉਹਨਾਂ ਨੂੰ ਗਲ ਦੇ ਨਾਲ ਲਾ ਲੈਂਦੇ ਨੇ। ਸੰਤਨ ਇਹ ਸੁਭਾਵ ਹੈ, ਸੱਸ ਸੀਤਲ ਕਿਨ ਕੀਤ। ਉਹ ਵਿਦਵਾਨ ਲਿਖਦਾ, ਸੰਤਾਂ ਦਾ ਤੇ ਇਹ ਸਾਧੂਆਂ ਦਾ ਸੁਭਾਅ ਹੈ। ਦੱਸੋ ਭਲਾ ਚੰਦਰਮਾ ਨੂੰ ਠੰਡਾ ਕਿਵੇਂ ਕੀਤਾ? ਠੰਡਾ ਰਹਿਣਾ ਉਹਦਾ ਸੁਭਾਅ ਹੈ, ਤੇ ਸਾਧੂਆਂ ਦਾ ਇਹ ਆਪਣਾ ਹੀ ਜੀਵਨ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਨਮ ਮਰਨ ਮੋਹ ਦੁੱਖ, ਇਹ ਸਭ ਤੋਂ ਵੱਡੇ ਦੁੱਖ ਹਨ ਜਨਮ ਮਰਨ ਦੇ, ਅਤੇ ਜਿਹੜੇ ਪਰਿਵਾਰਕ ਮੋਹ ਦੇ ਜਿਹੜੇ ਦੁੱਖ, ਇਹ ਸਭ ਤੋਂ ਵੱਡੇ। ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਲੋਕ ਸਹਿਸਕ੍ਰਿਤੀ ਦੇ ਵਿੱਚ ਦਰਸਾਉਂਦੇ ਹਨ ਕਿ ਪਰਿਵਾਰਕ ਮੋਹ ਕਿੰਨਾ ਵੱਡਾ ਦੁੱਖ ਹੈ। ਇਸ ਨੂੰ ਆਪਾਂ ਨੈਗਟਿਵ ਪਾਸੇ ਨਹੀਂ ਖੜਨਾ, ਕਿਤੇ ਇਹ ਨਾ ਸਮਝ ਲਈਏ ਕਿ ਸਤਿਗੁਰਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਪਿੱਛੇ ਕੀਤਾ ਹੈ, ਨਹੀਂ। ਪਰ ਜੇ ਪਰਿਵਾਰਕ ਮੋਹ ਦੇ ਦੁੱਖ ਦੀ ਗੱਲ ਸਤਿਗੁਰੂ ਕਰਦੇ ਨੇ, ਉੱਥੇ ਮਹਾਰਾਜ ਦਰਸਾਉਂਦੇ ਨੇ ਕਿ ਕੋਈ ਪਹਾੜ ਤੋਂ ਛਾਲ ਮਾਰ ਕੇ ਮਰਦਾ ਹੈ, ਉਹ ਮੌਤ ਇੱਕ ਵਾਰ ਹੁੰਦੀ ਹੈ। ਗੰਗਾ ਦੀਆਂ ਲਹਿਰਾਂ ਵਿੱਚ ਡੁੱਬ ਕੇ ਮਰ ਜਾਵੇ, ਇੱਕ ਵਾਰੀ ਮਰਦਾ ਹੈ। ਸੱਪ ਦੇ ਡੰਗਣ ਨਾਲ ਮਰ ਜਾਵੇ ਤੇ ਇੱਕ ਵਾਰੀ ਮੌਤ ਹੁੰਦੀ ਹੈ। ਪਰ ਪਰਿਵਾਰਕ ਮੋਹ ਦੇ ਵਿੱਚ ਪੈ ਕਰਕੇ ਮਨੁੱਖ ਰੋਜ਼ਾਨਾ ਮਰ ਰਿਹਾ ਹੈ, ਭਾਵ ਇਸ ਮੋਹ ਤੋਂ ਬਚਣਾ ਪਰਿਵਾਰਕ ਜ਼ਿੰਮੇਵਾਰੀਆਂ ਸਮਝ ਕਰਕੇ ਨਿਭਾਉਣੀਆਂ ਨੇ, ਪਰ ਮੋਹ ਦੇ ਵਿੱਚ ਪੈ ਕੇ ਗਲਤਾਨ ਨਹੀਂ ਹੋਣਾ। ਸਤਿਗੁਰੂ ਕਹਿੰਦੇ ਸਭ ਤੋਂ ਵੱਡੇ ਦੁੱਖ ਨੇ, ਪਰ ਇਹ ਨਾਸ ਕਿਸ ਤਰ੍ਹਾਂ ਹੁੰਦੇ ਨੇ? ਸਾਧੂ ਸੰਗ ਨਸੈ, ਪੂਰਨ ਸਾਧੂਆਂ ਦੀ ਸੰਗਤ ਕਰਕੇ। ਜੇ ਸੰਗਤ ਹੀ ਨਾ ਕਰਾਂਗੇ ਤੇ ਫਿਰ ਤਾਂ ਜਿਹੜਾ ਜਨਮ ਹੈ, ਸਰੀਰ ਹੈ, ਇਹਦੇ ਨਾਲ ਜੀਵ ਮੋਹ ਪਾ ਕੇ ਬੈਠਦਾ ਹੈ। ਇਹ ਪਰਿਵਾਰ ਮੇਰਾ ਹੈ, ਘਰ ਮੇਰਾ ਹੈ, ਇਹ ਸੰਬੰਧੀ ਮੇਰੇ ਨੇ, ਇਹ ਮੋਹ ਦੇ ਵਿੱਚ ਜੀਵ ਗਲਤਾਨ ਹੋ ਰਿਹਾ। ਪਰ ਪੂਰਨ ਸਾਧੂਆਂ ਦੀ, ਸਤਿਗੁਰਾਂ ਦੀ ਸੰਗਤ ਕਰਕੇ ਹੀ ਗਿਆਨ ਇਹ ਮਿਲਦਾ ਹੈ ਕਿ ਸਾਰਾ ਕੁਝ ਕੂੜ ਹੈ, ਨਾਸ਼ਵੰਤ ਹੈ। ਇਸ ਕਰਕੇ ਇਹ ਜਿਹੜਾ ਦੁੱਖ ਹੈ, ਇਹ ਪੂਰਨ ਸਾਧੂਆਂ ਦਾ ਸੰਗ ਕਰਕੇ ਹੀ ਨਾਸ਼ ਹੁੰਦਾ ਹੈ। ਆਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ।
ਬਾਦ ਅਹੰਕਾਰ,
ਇਸ ਮੋਹ ਦੇ ਵਿੱਚ ਪੈ ਕਰਕੇ ਬਾਦ ਅਹੰਕਾਰ, ਬਾਦ ਹੁੰਦਾ ਵਿਅਰਥ, ਜੀਵ ਅਹੰਕਾਰ ਕਰ ਰਿਹਾ ਹੈ। ਕਿਹੜੇ ਮੋਹ ਦੇ ਵਿੱਚ ਪੈ ਕੇ? ਜਦੋਂ ਆਪਣੇ ਸਰੀਰ ਦੀ ਸੁੰਦਰਤਾ ਦੇਖਦਾ ਹੈ ਤੇ ਮਨ ਵਿੱਚ ਅਹੰਕਾਰ ਆ ਜਾਂਦਾ ਹੈ। ਸਤਿਗੁਰੂ ਕਹਿੰਦੇ ਇਹ ਬਾਦ ਵਿਅਰਥ ਹੈ, ਕਿਉਂਕਿ ਇਹਦਾ ਮਾਣ ਤੂੰ ਤਾਂ ਕਰੇ ਜੇ ਸੁੰਦਰਤਾ ਸਦਾ ਰਹਿਣੀ ਹੋਵੇ ਤਾਂ। ਜਦੋਂ ਜਵਾਨੀ ਸੀ ਉਦੋਂ ਸਰੀਰ ਦੇ ਵਿੱਚ ਬਲ ਵੀ ਸੀ ਤੇ ਸਰੂਪ ਵੀ ਬੜਾ ਸੋਹਣਾ ਦਿਸਦਾ ਸੀ, ਪਰ ਅਚਨਚੇਤ ਜੇ ਕੋਈ ਬਿਮਾਰੀ ਸਰੀਰ ਤੇ ਉਤਪੰਨ ਹੋ ਜਾਵੇ ਤੇ ਉਹ ਸੋਹਣਾ ਸਰੂਪ ਵੀ ਕਰੂਪ ਦਿਸਣ ਲੱਗ ਪੈਂਦਾ ਹੈ। ਫਿਰ ਇਹਦੇ ਉੱਤੇ ਮਾਣ ਕੀਤਾ, ਹੰਕਾਰ ਕੀਤਾ, ਮਹਾਰਾਜ ਕਹਿੰਦੇ ਬਾਦ ਵਿਅਰਥ ਹੈ। ਜੇ ਇਹ ਮਾਣ ਕਰੇ ਕਿ ਮੇਰੇ ਕੋਲ ਵਿਦਿਆ ਬੜੀ ਹੈ, ਗਿਆਨ ਬੜਾ ਹੈ, ਸਤਿਗੁਰੂ ਕਹਿੰਦੇ ਇਹ ਵੀ ਅਹੰਕਾਰ, ਬਾਦ ਵਿਅਰਥ ਹੈ। ਸੋ ਇਸ ਪ੍ਰਕਾਰ ਆਪਣੀ ਜਾਤ ਦਾ ਮਾਣ ਕਰਨਾ, ਧਨ ਦੌਲਤ ਦਾ ਮਾਣ ਕਰਨਾ, ਆਪਣੇ ਸਰੂਪ ਦਾ ਮਾਣ ਕਰਨਾ, ਇਹ ਸਾਰਾ ਕੁਝ ਵਿਅਰਥ ਹੈ, ਕਿਉਂਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੀ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਮੋਹ ਬਾਦ ਅਹੰਕਾਰ, ਇਹ ਸਰੀਰ ਵਿੱਚ ਮੋਹ ਲਾਉਣਾ, ਪਰਿਵਾਰਕ ਮੋਹ, ਅਤੇ ਜਿੰਨਾ ਵੀ ਇਹ ਪਸਾਰਾ ਦੇ ਕਰਕੇ ਉਹਦੇ ਨਾਲ ਮੋਹ ਕਰਨਾ, ਇਹ ਵਿਅਰਥ ਹੈ, ਇਹ ਤਾਂ ਹੰਕਾਰ ਵਧਾਉਣ ਵਾਲਾ ਹੈ। ਜਿਨ੍ਹਾਂ ਨੇ ਇਸ ਮੋਹ ਦੇ ਵਿੱਚ ਪੈ ਕੇ ਅਹੰਕਾਰ ਕੀਤਾ ਹੈ ਉਹ ਜ਼ਰੂਰ ਬਰ ਜ਼ਰੂਰ ਰੁਨਿਆ, ਭਾਵ ਨਾਸ਼ ਹੋਏ ਨੇ, ਖਤਮ ਹੋਏ ਹਨ ਤੇ ਖਤਮ ਹੋ ਰਹੇ ਹਨ।
ਸੁਖ ਨਾ ਪਾਇਨ ਮੂਲ,
ਮੂਲ ਭਾਵ ਬਿਲਕੁਲ ਵੀ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਿਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਿਹਨਾਂ ਨੂੰ ਨਾਮ ਵਿਛੁਨਿਆ, ਨਾਮ ਭੁੱਲ ਗਿਆ, ਕਿਉਂਕਿ ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਨਾਮ ਵਿਛੁਨਿਆ, ਜਿਹਨਾਂ ਨੇ ਨਾਮ ਭੁਲਾ ਦਿੱਤਾ, ਸਤਿਗੁਰੂ ਬਖਸ਼ਿਸ਼ ਕਰਦੇ ਸੁਖ ਨਾ ਪਾਏ ਨਮੂਲ, ਉਹ ਬਿਲਕੁਲ ਵੀ ਜਿਹੜੀ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ, ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਦੁਖੀ ਹਨ।
ਮੇਰੀ ਮੇਰੀ ਤਹਾਰ,
ਆ ਵੀ ਮੇਰਾ शरीर मेरा, परिवार मेरा, घर मेरा, बस मेरी मेरी ये जेड़ी धारण की हुई
है।
मायावी बंधना दे विच जीव ने अपने आप नू बन्या होया है।
नरक सुरग अवतार
सतगुरु जी कहते मायावी पदार्थां विच अपने आप नू बन्न करके फिर कदे नरकां नू जांदा ते कदे सुरगां दे विच जांदा। भाव जदों पुन कर्म करदा है फिर स्वर्ग की प्राप्ति की इच्छा रखता है, ते जदों मंद कर्म करता है पाप कर्म करता है ते फिर नरकां नू जांदा, क्योंकि सनातन मत दे विच सुरग ते नरक दा जिक्र आपां नू विशेष करके मिलदा। इस्लाम ने भी बिश्ता ते दोजकां दा जिक्र किया है, पर जदों आपां धन गुरु ग्रंथ साहिब जी दे पावन बचन पढ़ते हाँ कबीर स्वर्ग नरक ते मैं रहो सतगुर कै प्रसाद चरण कमल की मौज मैं रहो अंत अर आद, कहिंदे हुण स्वर्ग ते नरक तो मैं अपने आप नू बचा लिया, क्योंकि जिन्हां ने पुन कर्म स्वर्ग की इच्छा रख के असल विच ओ वी नाशवंत ने, क्योंकि जिहड़ा स्वर्ग का राजा ਉਹ ਇੰਦਰ ਮੰਨਿਆ ਤੇ ਭਾਈ ਗੁਰਦਾਸ ਜੀ ਦਰਸਾਉਂਦੇ ਨੇ ਕਿ ਇੰਦਰ ਵੀ ਜਿਹੜਾ ਉਹ ਸਦੀਵ ਕਾਲ ਰਹਿਣ ਵਾਲਾ ਨਹੀਂ ਹੈ। ਹਾਂ ਉਹਨਾਂ ਨੇ ਉਹਦੀ ਉਮਰ ਦਾ ਜ਼ਿਕਰ ਜ਼ਰੂਰ ਕੀਤਾ ਹੈ। ਜਦੋਂ ਇਹ ਚਾਰ ਯੁੱਗਾਂ ਦੀ ਇੱਕ ਚੌਂਕੜੀ ਬਣਦੀ ਹੈ ਤੇ ਜਦੋਂ ਇਹ ਐਸੀਆਂ 12 ਚੌਂਕੜੀਆਂ ਬਤੀਤ ਹੁੰਦੀਆਂ ਨੇ ਤੇ ਬ੍ਰਹਮ ਜਿਹੜਾ ਇੰਦਰ ਹੈ ਉਸ ਦੀ ਵੀ ਮੌਤ ਹੋ ਜਾਂਦੀ ਹੈ। 14 ਇੰਦਰ ਵਿਨਾਸ਼ ਕਾਲ ਬ੍ਰਹਮਣ ਦਾ ਇੱਕ ਦਿਵਸ ਬਿਹਾਵੇ। ਭਾਈ ਗੁਰਦਾਸ ਜੀ ਲਿਖਦੇ ਨੇ ਜਦੋਂ 14 ਇੰਦਰ ਸੰਸਾਰ ਤੋਂ ਚਲੇ ਜਾਂਦੇ ਨੇ, ਕਿਉਂਕਿ ਇਹ ਇੱਕ ਸੁਰਗ ਦੀ ਗੱਦੀ ਹੈ ਤੇ ਉਹਦਾ ਰਾਜਾ ਇੰਦਰ ਮੰਨਿਆ, ਤੇ ਭਾਈ ਸਾਹਿਬ ਲਿਖਦੇ ਨੇ ਜਦੋਂ 14 ਇੰਦਰ ਸੰਸਾਰ ਤੋਂ ਹੋ ਕੇ ਚਲੇ ਜਾਂਦੇ ਤੇ ਬ੍ਰਹਮੇ ਦਾ ਇੱਕ ਦਿਨ ਬਤੀਤ ਹੁੰਦਾ ਹੈ ਤੇ ਭੰਦੇ ਕਰਤਾ ਕਰਤਿਆਂ ਬ੍ਰਹਮਾ ਮਰੈ ਰੋਮਸ ਦਾ ਇੱਕ ਰੋਮ ਸਜਾਵੈ। ਜਦੋਂ ਬ੍ਰਹਮੇ ਦੀ ਉਮਰ ਪੂਰੀ ਹੋ ਜਾਂਦੀ ਹੈ ਤੇ ਫਿਰ ਜਿਹੜਾ ਲੋਮਸ ਰਿਖੀ ਹੈ ਉਹਦਾ ਇੱਕ ਰੋਮ ਜਿਹੜਾ ਹੈ ਉਹ ਟੁੱਟਦਾ ਹੈ। ਭਾਵ ਇੰਨੀ ਇੰਨੀ ਉਮਰ ਵਾਲੇ ਵੀ ਸੰਸਾਰ ਦੇ ਵਿੱਚ ਮਨੁੱਖ ਕਲਪੇ ਹੋਏ ਹਨ। ਚਾਰ ਯੁੱਗ ਬਤੀਤ ਹੋਏ, ਇੱਕ ਚੌਂਕੜੀ ਬਣੀ ਤੇ ਜਦੋਂ 12 ਚੌਂਕੜੀਆਂ ਬਤੀਤ ਹੋਈਆਂ ਤੇ ਇੱਕ ਇੰਦਰ ਚਲਾ ਗਿਆ ਤੇ ਫਿਰ ਜਦੋਂ 14 ਇੰਦਰ ਗਏ ਤੇ ਬ੍ਰਹਮੇ ਦਾ ਇੱਕ ਦਿਨ ਗਿਆ। ਭਾਵ ਹੈ ਤਾਂ ਸਾਰਾ ਕੁੱਝ ਨਾਸ਼ਵੰਤ ਹੀ ਹੈ ਨਾ, ਕਿਉਂਕਿ ਜੇ ਸੁਰਗਪੁਰੀ ਮੰਨੀਏ ਤੇ ਉੱਥੋਂ ਦਾ ਇੰਦਰ ਰਾਜਾ ਮੰਨਿਆ, ਪਰ ਸਤਿਗੁਰੂ ਜੀ ਨੇ ਬਾਣੀ 'ਚ ਦਰਸਾਇਆ ਇੰਦਰਪੁਰੀ ਇੰਦਰਪੁਰੀ ਦਾ ਜਿਹੜਾ ਹੈ ਉਹ ਮਹਾਰਾਜ ਕਹਿੰਦੇ ਨਾਸ਼ਵੰਤ ਹੈ। ਇਸੇ ਤਰ੍ਹਾਂ ਬ੍ਰਹਮਪੁਰੀ ਸ਼ਿਵਪੁਰੀ ਦਾ ਹੋਏਗਾ ਕਾਲਾ ਤੇ ਸ਼ਿਵਪੁਰੀ ਵੀ ਜਗਤ ਵਿੱਚ ਥਿਰ ਰਹਿਣ ਵਾਲੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਹਨ ਕਿ ਜਿਹੜੇ ਮਾਇਆ ਦੇ ਧੰਦੇ ਵਿੱਚ ਵੱਜ ਗਏ ਉਹਨਾਂ ਦਾ ਨਰਕ ਸੁਰਗ ਦੇ ਵਿੱਚ ਜਿਹੜਾ ਹੈ ਅਵਤਾਰ ਆਉਣਾ ਜਾਣਾ ਰਹਿੰਦਾ ਹੈ, ਤੇ ਜਿਨ੍ਹਾਂ ਨੇ ਪੁੰਨ ਕਰਮ ਕੀਤੇ ਸਵਰਗ ਦੀ ਇੱਛਾ ਰੱਖ ਕੇ ਉਹ ਸਵਰਗਾਂ ਦੀ ਪ੍ਰਾਪਤੀ ਤਾਂ ਜ਼ਰੂਰ ਕਰ ਗਏ, ਪਰ ਫਿਰ ਉਹਨਾਂ ਨੂੰ ਉੱਥੋਂ ਦੇ ਸੁੱਖ ਬਤੀਤ ਕਰਨ ਤੋਂ ਬਾਅਦ ਮਾਤ ਲੋਕ ਵਿੱਚ ਆਉਣਾ ਪਿਆ। ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਉੱਥੇ ਜਾ ਕੇ ਭਾਵੇਂ ਸਵਰਗ ਦਾ ਰਾਜਾ ਇੰਦਰ ਸੀ ਪਰ ਉਹਦਾ ਜਿਹੜਾ ਮਨ ਸੀ ਉੱਥੇ ਵੀ ਸੰਤੁਸ਼ਟ ਨਾ ਹੋਇਆ, ਤੇ ਚੰਗੀਆਂ ਅਪਸ਼ਰਾਂ ਹੋਣ ਦੇ ਬਾਵਜੂਦ ਉਹਦੇ ਕੋਲ ਸੱਚੀ ਘਰਵਾਲੀ ਹੋਣ ਦੇ ਬਾਵਜੂਦ ਵੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਮਨ ਦੀ ਤ੍ਰਿਪਤੀ ਨਾ ਹੋਈ, ਵਾਸ਼ਨਾ ਦੇ ਵਿੱਚ ਮਨ ਘਿਰਿਆ ਰਿਹਾ ਤੇ ਗੌਤਮ ਰਿਖੀ ਦੇ ਘਰ ਜਾ ਕੇ ਅਹਿਲਿਆ ਦਾ ਸਤ ਭੰਗ ਕੀਤਾ ਅਤੇ ਸਰੀਰ ਤੇ ਕੋੜ ਹੋਣ ਕਰਕੇ ਫਿਰ ਉਹਨੂੰ ਵੀ ਲੁਕਣਾ ਪਿਆ ਸੀ। ਜੇ ਕਿਤੇ ਨੋਖ ਰਾਜੇ ਨੂੰ ਸਵਰਗ ਦੀ ਪ੍ਰਾਪਤੀ ਹੋ ਗਈ, ਕਿਉਂਕਿ ਇਹ ਦਰਸਾਇਆ ਹੈ ਸਨਾਤਨ ਮਤ ਦੇ ਵਿੱਚ ਕਿ ਜਦੋਂ 101 ਕੋਈ ਅਸ਼ਮੇਧ ਜੱਗ ਕਰਦਾ ਤੇ ਉਹਨੂੰ ਫਿਰ ਸਵਰਗ ਦੇ ਰਾਜ ਗੱਦੀ ਪ੍ਰਾਪਤ ਹੁੰਦੀ ਹੈ, ਪਰ ਜੇ ਨੌਖ ਰਾਜੇ ਨੂੰ ਇਹ ਗੱਦੀ ਮਿਲ ਗਈ ਤੇ ਫਿਰ ਵੀ ਵਾਸ਼ਨਾ ਦੇ ਵਿੱਚ ਘਿਰਿਆ ਹੋਣ ਕਰਕੇ ਮਨ ਤੇ ਉਸ ਨੂੰ ਮਾਤ ਲੋਕ ਦੇ ਵਿੱਚ ਸੱਪ ਬਣ ਕੇ ਡਿੱਗਣਾ ਪਿਆ ਸੀ। ਇਹ ਸ੍ਰੀ ਦਸਮ ਗ੍ਰੰਥ ਦੇ ਵਿੱਚ ਸਤਿਗੁਰਾਂ ਨੇ ਪ੍ਰਸੰਗ ਦਰਸਾਇਆ ਹੈ। ਇਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਸਵਰਗਾਂ ਦੇ ਵਿੱਚ ਵੀ ਐਸੀ ਦਸ਼ਾ ਹੁੰਦੀ ਹੈ ਮਨੁੱਖਾਂ ਦੀ, ਉੱਥੇ ਜਾ ਕੇ ਵੀ ਇਹ ਮਨ ਸੰਤੁਸ਼ਟ ਨਹੀਂ ਹੁੰਦਾ, ਮਨ ਦੇ ਵਿੱਚੋਂ ਵਿਕਾਰਾਂ ਦੀ ਵਾਸ਼ਨਾ ਨਾਸ਼ ਨਹੀਂ ਹੁੰਦੀ, ਤੇ ਫਿਰ ਮੈਂ ਐਸੇ ਸਵਰਗ ਤੋਂ ਲੈਣਾ ਕੀ। ਪਰ ਸਾਡੇ ਕੁਝ ਐਸੇ ਅਗਿਆਨੀ ਲੋਕ ਜਿਹੜੇ ਬਾਰ ਬਾਰ ਸਵਰਗਾਂ ਦਾ ਜ਼ਿਕਰ ਕਰਨਗੇ, ਸੋ ਜੇ ਆਪਾਂ ਸੰਗਤ ਕਰੀਏ ਤੇ ਫਿਰ ਪਤਾ ਲੱਗਦਾ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਦਰਸਾਇਆ ਕਿ ਜਿਹੜਾ ਸਵਰਗ ਦਾ ਰਾਜਾ ਇੰਦਰ ਹੈ ਉਸ ਨੂੰ ਵੀ ਕਿਸ ਤਰ੍ਹਾਂ ਮੂੰਹ ਆਪਣਾ ਕਾਲਾ ਕਰਾਉਣਾ ਪਿਆ ਸੀ। ਇਸ ਕਰਕੇ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ ਕਿ ਬਖਸ਼ਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਚਰਨਾਂ ਕਮਲਾਂ ਦੀ ਮੌਤ ਦੇ ਵਿੱਚ ਐਸੀ ਬਿਰਤੀ ਨੂੰ ਜੋੜਿਆ ਹੈ ਤੇ ਸਵਰਗ ਅਤੇ ਨਰਕ ਤੋਂ ਮੈਂ ਬਚ ਗਿਆ ਹਾਂ, ਕਿਉਂਕਿ ਇਹ ਪੁੰਨ ਕਰਮ ਜਿਹੜਾ ਹੈ ਕੋਈ ਵਾਸ਼ਨਾ ਦੇ ਸਹਿਤ ਨਹੀਂ ਕਰਦੇ ਤੇ ਇਸੇ ਤਰ੍ਹਾਂ ਪਾਪ ਕਰਮ ਵੀ ਉਹ ਨਹੀਂ ਕਰਦੇ। ਮਹਾਰਾਜ ਕਹਿੰਦੇ ਜਿਹੜੇ ਮਾਇਆ ਦੇ ਧੰਦਿਆਂ ਵਿੱਚ ਫਸੇ ਹਨ ਤੇ ਉਹ ਫਿਰ ਨਰਕ ਸਵਰਗ ਅਵਤਾਰ ਤੇ ਨਰਕਾਂ ਅਤੇ ਸਵਰਗਾਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਮਾਇਆ ਦੇ ਧੰਦਿਆਂ ਵਿੱਚ ਲੱਗ ਕਰਕੇ ਮਨੁੱਖ ਜਿਹੜਾ ਖਚਿਤ ਹੋ ਰਿਹਾ ਹੈ। ਸੋਧਿਆ ਹੈ ਪੁਰਾਣਾਂ ਨੂੰ, ਸੋਧਿਆ ਹੈ ਵੇਦਾਂ ਨੂੰ, ਸੋਧਿਆ ਹੈ ਸਿਮਰਤੀਆਂ ਨੂੰ,
ਤਤ ਵਿਚਾਰਿਆ
ਉਹਨਾਂ ਵਿੱਚੋਂ ਕੀ ਤਤ ਸਾਰ ਕੀ ਨਿਕਲਿਆ ਹੈ ਅੱਗੇ ਦਰਸਾਉਂਦੇ ਹਨ।
ਨਾਮ ਬਿਨਾਂ ਸੁਖ ਨਾਹੀ,
ਨਾਮ ਤੋਂ ਬਿਨਾਂ ਸੁਖ ਕਿਤੇ ਵੀ ਨਹੀਂ ਹੈ।
ਸੁਣ ਪਰ ਹਾਰਿਆ,
ਜ਼ਰੂਰ ਬਰ ਜ਼ਰੂਰ ਉਸ ਮਨੁੱਖ ਨੂੰ ਇਹ ਮਨੁੱਖਾ ਜਨਮ ਦੀ ਜਿਹੜੀ ਬਾਜੀ ਮਿਲੀ ਹੈ ਉਹਦੇ ਤੋਂ ਹਾਰਨਾ ਹੀ ਪਵੇਗਾ, ਭਾਵੇਂ ਜਿੰਨਾ ਮਰਜ਼ੀ ਉਹ ਜਿੰਨੇ ਮਰਜ਼ੀ ਗ੍ਰੰਥ ਪੜ੍ਹ ਕੇ ਵਿਦਿਆ ਦੇ ਆਪਣੇ ਸਿਰ ਤੇ ਹੰਕਾਰ ਦਾ ਟੋਕਰਾ ਚੱਕੀ ਫਿਰੇ, ਜਿੰਨਾ ਮਰਜ਼ੀ ਧਨ ਦੌਲਤ ਆਪਣੇ ਸਿਰ ਤੇ ਚੱਕੀ ਫਿਰੇ, ਪਰ ਸਤਿਗੁਰੂ ਕਹਿੰਦੇ ਸੋਧਤ ਸੋਧਤ ਸੋਧ ਤਤ ਵਿਚਾਰਿਆ, ਕੀ ਤਤ ਸਾਰ ਕੱਢਿਆ ਹੈ, ਨਾਮ ਬਿਨਾਂ ਸੁੱਖ ਨਾਹੀਂ, ਕਿ ਨਾਮ ਤੋਂ ਬਿਨਾਂ ਭਾਈ ਕਿਤੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਸਾਰਾ ਕੁਝ ਕੋਲ ਹੋਵੇ, ਹੁਸਨ ਹੋਵੇ, ਜਵਾਨੀ ਹੋਵੇ, ਧਨ ਦੌਲਤ ਹੋਵੇ, ਚੰਗਾ ਕਾਰੋਬਾਰ ਵੀ ਹੋਵੇ, ਪਰ ਮਨ ਅਸ਼ਾਂਤ ਹੈ ਕਿਉਂਕਿ ਦੁੱਖ ਤੇ ਸੁੱਖ ਅਣ ਖੇੜਵੇਂ ਅੰਗ ਨੇ। ਤੇ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਦਰਸਾਇਆ, ਕਹਿੰਦੇ ਜਦੋਂ ਮੈਂ ਉੱਚੇ ਚੜ੍ਹ ਕੇ ਦੇਖਿਆ ਤੇ ਕੀ ਘਰ ਘਰ ਇਹ ਅੱਗ, ਕਿ ਸਾਰੇ ਘਰਾਂ ਦੇ ਵਿੱਚ ਦੁੱਖ ਜਿਹੜਾ ਹੈ ਉਹ ਮੈਨੂੰ ਦਿਸਿਆ ਹੈ। ਇਸ ਕਰਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਦੁੱਖ ਤੋਂ ਬਚ ਗਿਆ ਹਾਂ। ਸਤਿਗੁਰੂ ਕਿਰਪਾ ਕਰਦੇ ਨੇ ਸੋਧ ਕੇ ਚੰਗੀ ਤਰ੍ਹਾਂ ਤੇ ਇਹ ਵਿਚਾਰ ਸਾਰ ਜਿਹੜਾ ਕੱਢਿਆ ਹੈ, ਕੀ ਵਿਚਾਰਿਆ ਹੈ, ਨਾਮ ਬਿਨਾਂ ਸੁੱਖ ਨਾਹੀਂ, ਨਾਮ ਤੋਂ ਬਿਨਾਂ ਭਾਈ ਸੁੱਖ ਕਿਤੇ ਵੀ ਨਹੀਂ ਪ੍ਰਾਪਤ ਹੋਣ ਵਾਲਾ, ਸਰ ਪਰ ਹਾਰਿਆ, ਨਾਮ ਤੋਂ ਬਿਨਾਂ ਇਹ ਮਨੁੱਖਾ ਜਨਮ ਜਿਹੜਾ ਇਸ ਦੀ ਬਾਜੀ ਨੂੰ ਸਾਰੇ ਹਾਰ ਰਹੇ
ਅਨੇਕ
ਆਉਂਦੇ ਹਨ, ਅਨੇਕਾਂ ਹੀ ਜਨਮ ਲੈ ਕੇ ਤੇ ਫਿਰ ਮਰ ਕੇ ਸੰਸਾਰ ਤੋਂ ਚਲੇ ਜਾਂਦੇ ਹਨ।
ਮਰ ਮਰ ਜਨਮ ਤੇ
ਮਰ ਮਰ ਕੇ ਬਹੁਤੀ ਲੁਕਾਈ ਜਿਹੜੀ ਫਿਰ ਜਨਮ ਤੇ ਜਨਮ ਲੈ ਰਹੀ ਹੈ ਸੰਸਾਰ ਦੇ ਵਿੱਚ।
ਬੁੱਝੇ ਸਭ ਵਾਦ,
ਇੱਕ ਗੁਰਾਂ ਦੀ ਸਿੱਖਿਆ ਨੂੰ ਜਾਣਨ ਤੋਂ ਬਿਨਾਂ ਸਾਰਾ ਕੁਝ ਬਾਦ ਵਿਅਰਥ ਹੈ। ਜਿਹੜੇ ਹਨ ਨਾਮ ਜਪਣ ਤੋਂ ਬਿਨਾਂ, ਪਰਮਾਤਮਾ ਦੀ ਸੂਝ ਰੱਖਣ ਤੋਂ ਬਿਨਾਂ, ਤੇ ਮਹਾਰਾਜ ਕਹਿੰਦੇ ਨੇ ਜੋਨੀ ਭਰਮ ਤੇ, ਸਾਰੇ ਹੀ ਜੀਵ ਜੋਨਾਂ ਦੇ ਵਿੱਚ ਭਰਮ ਰਹੇ ਨੇ, 84 ਲੱਖ ਜੋਨ ਦੇ ਵਿੱਚ ਭਟਕ ਰਹੇ ਹਨ। ਉੱਤੇ ਸਤਿਗੁਰਾਂ ਨੇ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੀ ਦਇਆ ਕੀਤੀ ਹੈ,
ਸਾਧੂ ਸੰਗ
ਉਹਨਾਂ ਨੂੰ ਪੂਰਨ ਸਾਧੂਆਂ ਦਾ ਸੰਗ ਭਇਆ ਹੋਇਆ ਹੈ, ਉਹਨਾਂ ਨੂੰ ਪੂਰਨ ਸਾਧੂਆਂ ਦਾ ਸੰਗ ਮਿਲਿਆ, ਐਸੇ ਸਾਧੂ ਜਿਨ੍ਹਾਂ ਦੇ ਨਿਰਮਲ ਕਰਮ ਹਨ, ਜਿਨ੍ਹਾਂ ਨੇ ਆਪਣਾ ਪਰਮਾਤਮਾ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ ਲਿਆ ਹੈ, ਐਸੇ ਪੂਰਨ ਸਾਧੂਆਂ ਦਾ ਸੰਗ ਕਿਹਨਾਂ ਨੂੰ ਪ੍ਰਾਪਤ ਹੁੰਦਾ, ਪੂਰਨ ਸਤਿਗੁਰਾਂ ਦਾ ਸੰਗ ਕਿਹਨਾਂ ਨੂੰ ਮਿਲਦਾ ਹੈ, ਜਿਨ ਕੋ ਭਏ ਦਇਆਲ, ਜਿਨ੍ਹਾਂ ਉੱਤੇ ਪਰਮਾਤਮਾ ਦੀ ਦਇਆ ਹੁੰਦੀ ਹੈ। ਸੰਗਤ ਜੀ, ਦਇਆ ਤੋਂ ਬਿਨਾਂ ਨਾ ਤੇ ਸਤਿਗੁਰਾਂ ਦਾ ਸੰਗ ਮਿਲਦਾ ਅਤੇ ਨਾ ਹੀ ਨਾਮ ਦੀ ਬਰਕਤ ਮਿਲਦੀ ਹੈ, ਕਿਉਂਕਿ ਦੋ ਤਰ੍ਹਾਂ ਦੀ ਕਿਰਪਾ ਵਿਦਵਾਨਾਂ ਨੇ ਦਰਸਾਈ ਹੈ, ਇੱਕ ਸਧਾਰਨ ਕਿਰਪਾ ਹੈ, ਇੱਕ ਵਿਸ਼ਿਸ਼ਟ ਕਿਰਪਾ ਹੈ। ਸਧਾਰਨ ਕਿਰਪਾ ਤੇ ਸਾਰਿਆਂ ਤੇ ਹੀ ਹੈ, ਉਹਦੀ ਕਿਰਪਾ ਕਰਕੇ ਸਵਾਸ ਚੱਲ ਰਹੇ ਨੇ, ਨਹੀਂ ਤਾਂ ਇਹ ਸਵਾਸ ਕਦੋਂ ਦੇ ਬੰਦ ਹੋ ਜਾਂਦੇ, ਕਿਰਪਾ ਨਾਲ ਹੀ ਆਪਾਂ ਤੁਰੇ ਫਿਰਦੇ ਹਾਂ। ਪਰ ਵਿਸ਼ਿਸ਼ਟ ਕਿਰਪਾ ਕੀ ਹੈ, ਉਹ ਆਪ ਸੰਗਤਾਂ ਤੇ ਹੈ, ਜਿਨ੍ਹਾਂ ਤੇ ਸਤਿਗੁਰਾਂ ਦੀ ਵਿਸ਼ਿਸ਼ਟ ਕਿਰਪਾ ਹੋਈ ਹੈ, ਉਹਨਾਂ ਨੂੰ ਹੀ ਪੂਰਨ ਸਾਧੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗ ਕਲਯੁੱਗ ਦੇ ਵਿੱਚ ਮਿਲਿਆ ਹੈ। ਐਸੇ ਭਿਆਨਕ ਸਮੇਂ ਦੇ ਵਿੱਚ ਪੂਰਨ ਸਾਧੂਆਂ ਦਾ ਸੰਗ ਮਿਲਿਆ, ਇਹ ਵਿਸ਼ਿਸ਼ਟ ਕਿਰਪਾ ਹੈ ਸਾਡੇ ਤੇ, ਕਿਉਂਕਿ ਜੇ ਦਇਆ ਹੋਵੇ ਮਾਲਕ ਦੀ ਫਿਰ ਹੀ ਨਾਮ ਜਪਿਆ ਜਾ ਸਕਦਾ ਹੈ। ਆਪੇ ਸੰਗਤ ਸਭ ਬਹਾਲਾ, ਆਪੇ ਵਿਦਾ ਕਰਾਵੈ। ਇਉਂ ਸਤਿਗੁਰੂ ਕਿਰਪਾ ਕਰਦੇ ਹਨ ਜਿਨ ਕੋ ਭਏ ਦਇਆਲ, ਜਿਨ੍ਹਾਂ ਉੱਤੇ ਪਰਮਾਤਮਾ ਦੀ ਦਇਆ ਹੋਈ ਹੈ। ਤਿੰਨ ਸਾਧੂ ਸੰਗ ਭਇਆ, ਉਹਨਾਂ ਨੂੰ ਪੂਰਨ ਸਾਧੂਆਂ ਦਾ ਸੰਗ ਮਿਲਿਆ ਹੈ। ਜੋ ਮ੍ਰਿਤਿਉ ਤੋਂ ਰਹਿਤ ਕਰ ਦੇਣ ਵਾਲਾ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ। ਉਹਨਾਂ ਜਨਾਂ ਨੇ ਜੀਵਾਂ ਨੇ ਜਪਿਆ ਹੈ ਜਿਹਨਾਂ ਉੱਤੇ ਪਰਮਾਤਮਾ ਦੀ ਦਇਆ ਹੋਈ ਹੈ, ਕਿਉਂਕਿ ਉਹਦੀ ਦਇਆ ਤੋਂ ਬਿਨਾਂ, ਕਿਰਪਾ ਤੋਂ ਬਿਨਾਂ ਨਾਮ ਜਪਿਆ ਹੀ ਨਹੀਂ ਜਾ ਸਕਦਾ।
ਅਸੰਖ
ਅਨੇਕਾਂ ਹੀ ਖੋਜ ਰਹੇ ਹਨ, ਅਸੰਖਾ ਹੀ ਪਰਮਾਤਮਾ ਦੀ ਭਾਲ ਵਿੱਚ ਲੱਗੇ ਨੇ। ਅਨੰਤ ਕੇ, ਜੋ ਅਨੰਤ ਪਰਮਾਤਮਾ ਵਾਹਿਗੁਰੂ ਹੈ ਨਾ, ਉਸ ਨੂੰ ਖੋਜ ਰਹੇ ਹਨ ਅਸੰਖਾ ਹੀ ਸਾਰੇ। ਜਿੰਨਾ ਜਿੰਨਾ ਕਿਸੇ ਨੂੰ ਇਹ ਸੋਝੀ ਮਿਲੀ ਹੈ, ਉਹਨਾਂ ਨੇ ਜਗਤ ਨੂੰ ਦਰਸਾ ਦਿੱਤਾ ਹੈ। ਪਰ ਜੇ ਕੋਈ ਕਹੇ ਕਿ ਪੂਰਨ ਤੌਰ ਤੇ ਮੈਂ ਲੱਭ ਲਿਆ, ਤੇ ਫਿਰ ਉਹ ਤਾਂ ਵਿਸ਼ਾ ਹੀ ਐਸਾ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤਉ ਕਿਆ ਕਹੀਐ, ਉਹਨੂੰ ਤਾਂ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਬਾਬਾ ਫਰੀਦ ਸਾਹਿਬ ਜਦੋਂ ਕਾਫੀ ਸਮਾਂ ਤਪ ਕਰਨ ਤੋਂ ਬਾਅਦ, ਭਗਤੀ ਕਰਨ ਤੋਂ ਬਾਅਦ ਘਰੇ ਆਉਂਦੇ ਨੇ, ਤੇ ਮਾਤਾ ਜੀ ਨੇ ਸਵਾਲ ਕੀਤਾ ਸੀ, ਫਰੀਦ ਇਹ ਦੱਸ ਕਿ ਤੈਨੂੰ ਮੈਂ ਸ਼ੱਕਰ ਦਾ ਲਾਲਚ ਦੇ ਕੇ, ਗੁੜ ਦਾ, ਸ਼ਹਿਦ ਦਾ ਲਾਲਚ ਦੇ ਕੇ ਤੈਨੂੰ ਨਮਾਜ਼ ਪੜ੍ਹਾਉਂਦੀ ਰਹੀ ਹਾਂ, ਹੁਣ ਤੂੰ ਆਪ ਬੰਦਗੀ ਕਰਦਾ ਹੈ ਤੇ ਤੈਨੂੰ ਖੁਦਾ ਦੇ ਦੀਦਾਰ ਵੀ ਹੁੰਦੇ ਨੇ, ਮੈਨੂੰ ਇਹ ਦੱਸ ਕਿ ਜਿਹੜਾ ਉਹ ਸਵਾਦ ਸੀ ਤੇ ਜਿਹੜਾ ਹੁਣ ਤੈਨੂੰ ਸਵਾਦ ਆ ਰਿਹਾ, ਇਹਦੇ ਵਿੱਚ ਕੀ ਫਰਕ ਹੈ? ਤੇ ਬਾਬਾ ਫਰੀਦ ਸਾਹਿਬ ਜੀ ਨੇ ਉੱਤਰ ਦਿੱਤਾ ਸੀ ਕਿ ਠੀਕ ਹੈ, ਸ਼ੱਕਰ ਖੰਡ ਨਵਾਤ ਗੁੜ, ਮਾਖੇ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਦ। ਮਾਂ, ਇਹ ਵਸਤੂਆਂ ਮਿੱਠੀਆਂ ਨੇ, ਸ਼ੱਕਰ ਵੀ ਮਿੱਠੀ ਹੈ, ਗੁੜ ਵੀ ਮਿੱਠਾ ਹੈ, ਦੁੱਧ ਵੀ ਮਿੱਠਾ ਤੇ ਸ਼ਹਿਦ ਵੀ ਮਿੱਠਾ ਹੈ, ਪਰ ਮੈਂ ਹੁਣ ਤੈਨੂੰ ਕੀ ਦੱਸਾਂ? ਬਸ ਇੰਨਾ ਹੀ ਕਹਿਣਾ ਭਲਾ ਹੈ, ਤੂੰ ਆਪ ਸਮਝ ਲੈ ਕਿ ਇਹ ਸਾਰੀਆਂ ਵਸਤੂਆਂ ਦੀ ਮਿਠਾਸ ਜਿਹੜੀ ਹੈ, ਪਰਮਾਤਮਾ ਦੇ ਨਾਮ ਦੇ ਤੁਲ ਨਹੀਂ ਹੋ ਸਕਦੀ, ਕਿਉਂਕਿ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜੋ ਹੈ, ਸੋ ਇਸੇ ਪ੍ਰਕਾਰ ਉਹ ਕਹਿਣ ਤੇ ਕਥਨ ਤੋਂ ਪਰੇ ਹੈ। ਸੋ ਇਸੇ ਪ੍ਰਕਾਰ ਸਤਿਗੁਰੂ ਦਰਸਾਉਂਦੇ ਹਨ ਕਿ ਜਿੰਨਾ ਅਸੰਖਾਂ ਹੀ ਉਹਨੂੰ ਖੋਜ ਰਹੇ ਨੇ, ਪਰ ਪੂਰਨ ਤੌਰ ਤੇ ਕੋਈ ਵੀ ਕਵੇ ਕਿ ਮੈਂ ਉਹਨੂੰ ਖੋਜ ਲਿਆ ਤੇ ਲੱਭ ਲਿਆ, ਤੇ ਇਹ ਉਹਦਾ ਭਰਮ ਹੋਵੇਗਾ ਅਜੋਕੇ ਸਮੇਂ ਦੇ ਵਿੱਚ, ਕਲਯੁੱਗ ਦੇ ਵਿੱਚ। ਤੇ ਕਈ ਤਾਂ ਐਸੇ ਨੇ ਜਿਹੜੇ ਮੁਕੰਮਲ ਖੰਡਨ ਕਰੀ ਜਾ ਰਹੇ ਕਿ ਹੈ ਹੀ ਨਹੀਂ ਜੀ, ਤੇ ਜੇ ਹੋਵੇ ਤਾਂ ਦਿਸੇ ਨਾ, ਤੇ ਹੁਣ ਇੰਨੀ ਘਾਲਣਾ ਤੋਂ ਬਾਅਦ ਜਿਹਦੇ ਦਰਸ਼ਨ ਪ੍ਰਾਪਤ ਹੁੰਦੇ, ਮਿਲੈ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਭਗਤ ਕਬੀਰ ਸਾਹਿਬ ਜੀ ਨੇ ਇਸੇ ਤਰ੍ਹਾਂ, ਬਾਬਾ ਫਰੀਦ ਸਾਹਿਬ ਜੀ ਨੇ, ਜਿਨ੍ਹਾਂ ਨੇ ਪ੍ਰਤੱਖ ਦਰਸ਼ਨ ਕੀਤੇ ਹਨ, ਉਹਨਾਂ ਦੀ ਘਾਲਣਾ ਹੈ। ਤੇ ਇੱਕ ਐਸਾ ਯੁੱਗ ਚੱਲ ਪਿਆ ਜਿਨ੍ਹਾਂ ਕੋਲ ਕੇਵਲ ਪਖੰਡ ਹੈ, ਤੇ ਕਹਿੰਦੇ ਨੇ ਆਵੋ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕਰਾ ਦੇਣੇ, ਅੰਦਰੋਂ ਹੀ ਤੁਹਾਨੂੰ ਦਰਸ਼ਨ ਕਰਾ ਦੇਵਾਂਗੇ। ਸੋ ਸਾਧ ਸੰਗਤ ਜੀ, ਇਉਂ ਉਹ ਪਖੰਡੀ ਜਿਹੜੇ ਲੋਕਾਂ ਨੂੰ ਠੱਗ ਰਹੇ ਹਨ, ਪਰਮਾਤਮਾ ਜਿੰਨਾ ਕੁ ਕਿਸੇ ਨੂੰ ਜਿਸ ਤਰ੍ਹਾਂ ਦਾ ਦਿਸਿਆ, ਉਸੇ ਤਰ੍ਹਾਂ ਦਾ ਉਹਨੇ ਬਿਆਨ ਕੀਤਾ ਹੈ। ਜਿਸ ਤਰ੍ਹਾਂ ਕਹਿ ਲਓ, ਇੱਕ ਵਿਦਵਾਨ ਇੱਕ ਜ਼ਿਕਰ ਕਰਦੇ ਹਨ ਕਿ ਤਿੰਨ ਅੰਨੇ ਸਨ, ਤੇ ਉਹਨਾਂ ਨੇ ਕਿਹਾ ਕਿਸੇ ਸੁਜਾਖੇ ਨੂੰ ਕਿ ਸਾਨੂੰ ਹਾਥੀ ਦਿਖਾ ਕੈਸਾ ਹੈ, ਤੇ ਉਹਨਾਂ ਤਿੰਨਾਂ ਨੂੰ ਉਹ ਸੁਜਾਖਾ ਜਿਹੜਾ ਸੀ, ਤੇ ਉਹਨਾਂ ਨੂੰ ਲੈ ਕੇ ਗਿਆ ਹਾਥੀ ਕੋਲ, ਤੇ ਕਿਸੇ ਦੇ ਹੱਥ ਨੂੰ ਕੰਨ ਨਾਲ ਲਵਾਇਆ, ਇੱਕ ਨੇ ਹਾਥੀ ਨੂੰ ਕੰਨਾਂ ਤੋਂ ਦੇਖਿਆ, ਇੱਕ ਨੇ ਉਹਦੇ ਪੇਟ ਨਾਲ ਜੱਫਾ ਮਾਰ ਕੇ ਦੇਖਿਆ, ਤੇ ਇੱਕ ਅੰਨੇ ਨੇ ਉਹਦੀ ਲੱਤ ਫੜ ਕੇ ਦੇਖੀ। ਹੁਣ ਤਿੰਨਾਂ ਨੂੰ ਵੱਖਰਾ ਵੱਖਰਾ ਦਿਸਿਆ ਹੈ, ਕਿਉਂਕਿ ਨੇਤਰ ਨਹੀਂ। ਤੇ ਤਿੰਨਾਂ ਨੇ ਹੁਣ ਆ ਕੇ ਇੱਕ ਦੂਜੇ ਨੂੰ ਕਹਿੰਦੇ ਨੇ, ਇੱਕ ਕਹਿੰਦਾ ਕਿ ਹਾਥੀ ਜਿਹੜਾ ਉਹ ਤਾਂ ਥਮਲੇ ਜੈਸਾ ਹੈ, ਜਿਹਨੇ ਹਾਥੀ ਦਾ ਪੈਰ ਫੜਿਆ ਸੀ, ਦੂਜਾ ਜਿਹਨੇ ਹਾਥੀ ਦੇ ਪੇਟ ਨੂੰ ਜੱਫਾ ਪਾਇਆ ਸੀ, ਉਹ ਕਹਿਣ ਲੱਗਾ ਨਹੀਂ ਤੁਸੀਂ ਝੂਠ ਬੋਲਦਾ ਹੈ, ਤੇ ਹਾਥੀ ਤਾਂ ਜਿਹੜਾ ਹੈ ਉਹ ਪਹਾੜ ਜੈਸਾ ਹੈ। ਤੇ ਇਸੇ ਪ੍ਰਕਾਰ ਤੀਜਾ ਕਹਿਣ ਲੱਗਾ ਨਹੀਂ, ਹਾਥੀ ਜਿਹਨੇ ਕੰਨ ਨੂੰ ਹੱਥ ਲਾਇਆ ਸੀ, ਉਹ ਕਹਿੰਦਾ ਹਾਥੀ ਤਾਂ ਜਿਹੜਾ ਕੇਲੇ ਦੇ ਪੱਤੇ ਵਰਗਾ ਹੁੰਦਾ, ਜਿਨ੍ਹਾਂ ਜਿਸ ਨੇ ਦੇਖਿਆ ਸੀ ਉਹਨਾਂ ਉਹਨੂੰ ਉਹ ਪ੍ਰਤੀਤ ਹੋਇਆ ਹੈ। ਇਉਂ ਜਿਸ ਤਰ੍ਹਾਂ ਜਿੰਨਾ ਜਿੰਨਾ ਕਿਸੇ ਨੂੰ ਗਿਆਨ ਹੋਇਆ, ਸੋਝੀ ਹੋਈ, ਉਹਨਾਂ ਉਹਨੇ ਦਰਸਾ ਦਿੱਤਾ, पर पूर्ण तौर पर कोई कहे कि परमात्मा नूं मैं देख लिया इंज दा है ते गुरु कलगीधर साहब जी दे बचन हन कि जाकर रूप रंग नह जनियत सो किम स्याम कहा है। महाराज कहिंदे जिहदा रूप रंग ही कोई नहीं, चक्कर चिहन ही कोई नहीं, चक्कर चिहन अर बरन जात अर पात नहिन जिहे, रूप रंग अर रेख भेख को कह न सकत के। ते फिर महाराज कहिंदे तुसीं किदां कह रहे हो कि वह श्याम रंगा है, सो किम स्याम कहीयत है। इस करके सतगुरु दर्शाउंदे हन कि खोज रहे हन करोड़ा ही असंखा ही उस परमात्मा वाहिगुरु
नूं,
बहुत अनंत के वो जो परमात्मा अनंत के अंत तो रहत है।
जिस बुझाए आप,
पर जिस बुझाए आप, जिस नूं वो परमात्मा ने सतगुरां ने आप जना दिता है, परमात्मा नूं नेड़े ही देख लिया है। कैसी आश्चर्य यह बात है कि खोज रहे हन करोड़ा ही असंखा ही वो परमात्मा नूं, पर जिन्हां उत्ते कृपा वाहिगुरु दी होई उन्हें उन्हां नूं जग्यासुआं नूं आप नेड़े होके दिखा दिता कि मैं तुहाडे तों वख नहीं। तू हिरदा गुप्त वसै दिन राती, तुसी तां हिरदे विच दिन रात वस रहे हो, तेरा भाउ ना बुझा गवारी, गवारपुणा ते साडे विच है कि असी तुहानूं जाण ही नहीं सके, लभ ही नहीं सके, क्योंकि तू दूर नहीं, तू बाहर नहीं, काहे रे बन खोजन जाई, सर्ब निवासी सदा अलेपा तू ही संग समाई, ओह मद ज्यों बास बसतै मुकर माहे जैसे शाई, तैसे ही हर बसै निरंतर घट ही खोजो भाई। महाराज कहिंदे जे कोई शीशे दे अगे खलो के ते अपना स्वरूप देखे उहनूं साफ दिसेगा, मुकर माहे जैसे शाई। इसे तरह परमात्मा ते घट घट दे विच वस रहा है, पर किन्हां नूं दिसिया है नेड़े। सतगुरु कहिंदे जिस बुझाए आप, जिन्हों आप परमात्मा ने अपना आप जनाया है, नेड़ा तिस हे जिन्हां ने घालना कीती है, जिन्हां ने गुरमंत्र दा अभ्यास कीता, बाणी पढ़ी, आप संगतां वडभागे हो रोजाना धन गुरु रामदास महाराज जी दे दरबार विच सेवा करन आउंदे हो, ते हुण जिहड़ा कोई बाहरों आके कहे कि इन्हां नूं सेवा करके की प्राप्त हो रहा, ते उहदा फिर उह आनंद जिहड़ा है ਉਹ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਕਵਾਂਗੇ ਤੂੰ ਆਪ ਕਰਕੇ ਦੇਖ ਲੈ। ਸੱਚਮੁੱਚ ਜਿਸ ਬੁਝਾਏ ਆਪ, ਜਿਹਨੂੰ ਗੁਰੂ ਕਿਰਪਾ ਕਰਕੇ ਆਪ ਬੁਝਾਏ ਜਣਾ ਦੇਵੇ, ਨੇੜਾ ਤਿਸ ਹੈ ਉਹਨੂੰ ਪਰਮਾਤਮਾ ਵਾਹਿਗੁਰੂ ਨੇੜੇ ਦਿਸ ਪੈਂਦਾ ਹੈ।
ਕਿੰਨੇ
ਨੇੜੇ ਦਿਸਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਹੋ ਕਬੀਰ ਹੱਥ ਪੈ ਨੇੜੇ। ਸੋ ਇਸੇ ਪ੍ਰਕਾਰ ਹੱਥ ਵੀ ਹਲੇ ਦੂਰ ਹੈ, ਪਰ ਉਹ ਪਰਮਾਤਮਾ ਤੇ ਹੱਥ ਤੋਂ ਵੀ ਨੇੜੇ ਹੈ। ਤੇ ਕੋਈ ਕਹਿੰਦਾ ਜੀ ਰੱਬ ਨੇੜੇ ਕਿ ਘਸੁੰਨ, ਪਰ ਜਿਹੜੇ ਅਗਿਆਨੀ ਨੇ ਉਹ ਤਾਂ ਇਹੋ ਕਹਿ ਦਿੰਦੇ ਨੇ ਜੀ ਘਸੁੰਨ ਨੇੜੇ, ਪਰ ਜੇ ਪਰਮਾਤਮਾ ਚਾਹੇ ਤਾਂ ਫਿਰ ਹੀ ਉਹ ਹੱਥ ਚੱਲ ਸਕਦਾ। ਜੇ ਹੱਥ ਵਿੱਚੋਂ ਸੱਤਾ ਹੀ ਖਿੱਚ ਲਵੇ ਤੇ ਫਿਰ ਹੱਥ ਕਰੇਗਾ ਕੀ, ਫਿਰ ਕਾਹਦਾ ਹੱਥ ਤੇ ਕਾਹਦਾ ਘਸੁੰਨ। ਇਸ ਕਰਕੇ ਪਰਮਾਤਮਾ ਵਾਹਿਗੁਰੂ ਤਾਂ ਇੰਨੇ ਨੇੜੇ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਲੋਕ ਸਹਿਸਕ੍ਰਿਤੀ ਵਿੱਚ ਦਰਸਾਇਆ ਹੈ ਕਿ ਉਹ ਕਿੰਨੇ ਨੇੜੇ ਹੋ ਕਰਕੇ ਪੁਕਾਰ ਸੁਣਦਾ ਹੈ। ਕਹਿੰਦੇ ਇੱਕ ਵਾਰ ਮਹਾਰਾਜ ਉੱਥੇ ਪ੍ਰਸੰਗ ਦਾ ਜ਼ਿਕਰ ਕਰਦੇ ਕਿ ਇੱਕ ਹਿਰਨੀ ਜਿਹੜੀ ਗਰਭਵਤੀ ਸੀ ਉਹਦਾ ਸ਼ਿਕਾਰ ਕਰਨ ਵਾਸਤੇ ਸ਼ਿਕਾਰੀ ਚੱਲ ਕੇ ਆਇਆ ਤੇ ਉਹਨੇ ਹਿਰਨੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਇੱਕ ਪਾਸੇ ਉਹਨੇ ਅੱਗ ਬਾਲ ਦਿੱਤੀ, ਦੂਜੇ ਪਾਸੇ ਉਹਨੇ ਜਾਲ ਲਾ ਦਿੱਤਾ, ਤੀਜੇ ਪਾਸੇ ਉਹਨੇ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਚੌਥੇ ਪਾਸੇ ਆਪ ਧਨੁੱਖ ਲੈ ਕੇ ਖਲੋ ਗਿਆ। ਤੇ ਹੁਣ ਹਿਰਨੀ ਜਿਹੜੀ ਸੀ ਉਹ ਕਿੱਧਰ ਜਾਵੇ। ਜਦੋਂ ਉਹਦੀ ਜਾਗ ਖੁੱਲੀ ਉਹਨੇ ਦੇਖਿਆ ਚਾਰੇ ਰਸਤੇ ਬੰਦ ਨੇ, ਪਰ ਉਹਨੇ ਇੱਕ ਮਨ ਹੋ ਕਰਕੇ ਪਰਮਾਤਮਾ ਦੀ ਆਰਾਧਨਾ ਕੀਤੀ ਹੈ। ਸੱਚਮੁੱਚ ਫਿਰ ਐਸੀ ਉਹ ਕਲਾ ਪਰਮਾਤਮਾ ਦੀ ਵਰਤੀ, ਸਤਿਗੁਰੂ ਜੀ ਸਲੋਕ ਸਹਿਸਕ੍ਰਿਤੀ ਵਿੱਚ ਦਰਸਾਉਂਦੇ ਹਨ ਕਿ ਉਹ ਕਿੰਨੇ ਨੇੜੇ ਹੋ ਕਰਕੇ ਫਿਰ ਰੱਖਿਆ ਕਰਦਾ। ਉਹਦੀ ਅਰਦਾਸ ਹੋਈ ਤੇ ਉਸ ਵੇਲੇ ਹਨੇਰੀ ਚੱਲੀ ਹੈ ਤੇ ਜਿਹੜੀ ਜਾਲ ਸੀ ਉਹ ਅੱਗ ਦੇ ਵਿੱਚ ਡਿੱਗ ਪਿਆ ਤੇ ਉੱਪਰੋਂ ਮੀਂਹ ਪੈਣ ਕਰਕੇ ਅੱਗ ਵੀ ਬੁਝ ਗਈ। ਤੇ ਇਸੇ ਤਰ੍ਹਾਂ ਝਾੜੀਆਂ ਵਿੱਚੋਂ ਸੱਪ ਨਿਕਲਿਆ, ਉਹਨੇ ਸ਼ਿਕਾਰੀ ਦੇ ਪੈਰ ਦੇ ਵਿੱਚ ਡੰਗ ਮਾਰਿਆ ਤੇ ਜਿਹੜਾ ਧਨੁੱਖ ਤੇ ਤੀਰ ਤਾਣ ਕੇ ਖੜਾ ਸੀ ਉਹਦਾ ਹੱਥ ਲਿਆ ਤੇ ਸ਼ਿਕਾਰੀ ਕੁੱਤੇ ਨੂੰ ਜਾ ਲੱਗਾ। ਇੰਜ ਉਹਦੀ ਪੁਕਾਰ ਸੁਣੀ ਤੇ ਚਾਰੇ ਰਸਤੇ ਪਰਮਾਤਮਾ ਨੇ ਖੋਲ ਦਿੱਤੇ। ਹਾਂ ਜਿਸ ਬੁਝਾਏ ਆਪ ਨੇੜਾ ਤਿਸ ਹੈ, ਜਿਹਨੂੰ ਉਹ ਜਣਾ ਦੇਵੇ ਉਹਨੂੰ ਤਾਂ ਉਹ ਨੇੜੇ ਹੀ ਦਿਸਦਾ ਹੈ, ਪਰ ਅਗਿਆਨਤਾ ਹੋਣ ਕਰਕੇ ਤੇ ਮਾਇਆ ਦਾ ਪਰਦਾ ਪੈਣ ਕਰਕੇ ਸਾਨੂੰ ਉਹ ਦੂਰ ਦਿਸ ਰਿਹਾ ਹੈ। ਮਹਾਰਾਜ ਕਹਿੰਦੇ ਦੂਰ ਨਹੀਂ, ਫਰਕ ਸਿਰਫ ਇੰਨਾ ਕੁ ਹੈ, ਭਾਂ ਬੇਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ। ਜਿਸ ਤਰ੍ਹਾਂ ਭੰਬੀਰੀ ਦਾ ਖੰਭ ਹੁੰਦਾ ਹੈ ਨਾ, ਸਤਿਗੁਰੂ ਕਹਿੰਦੇ ਇੰਨਾ ਕੀ ਪੜਦਾ ਜੀਵ ਤੇ ਈਸ਼ ਵਿੱਚ, ਬਸ ਇੰਨਾ ਕੁ ਪੜਦਾ, ਕਿੰਨੇ ਜਨਮ ਲੱਗ ਜਾਂਦੇ ਨੇ ਦੂਰ ਕਰਨ ਵਾਸਤੇ। ਹਾਂ ਜੇ ਤੁਸੀਂ ਕਿਰਪਾ ਕਰੋ ਤੇ ਫਿਰ ਨੇੜਾ ਤਿਸ ਹੈ, ਉਹਦਾ ਸਾਰਾ ਸਫ਼ਰ ਤੁਸੀਂ ਨੇੜੇ ਕਰ ਦਿੰਦੇ ਹੋ। ਇਸ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਮੁਖਵਾਕ ਅੰਦਰ ਬਖਸ਼ਿਸ਼ ਕਰਦੇ ਹਨ, ਵਿਸਰ ਨਾਹੀਂ ਦਾਤਾਰ। ਆਪਾਂ ਸਾਰੇ ਰਲ ਕੇ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰੀਏ ਕਿ ਐ ਪਰਮਾਤਮਾ ਵਾਹਿਗੁਰੂ ਜੀ, ਕਿਰਪਾ ਕਰੋ, ਵਿਸਰ ਨਾਹੀਂ ਦਾਤਾਰ, ਸਾਨੂੰ ਵਿਸਾਰੋ ਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀਵਨ ਸਾਖੀ ਵਿੱਚੋਂ ਆਪਾਂ ਪੜ੍ਹਦੇ ਹਾਂ, ਜਦੋਂ ਸਤਿਗੁਰੂ ਬਹੁਤੇ ਪ੍ਰਸੰਨ ਹੁੰਦੇ ਨਾ ਤੇ ਮਹਾਰਾਜ ਉਦੋਂ ਜਗਿਆਸੂ ਨੂੰ, ਸਿੱਖ ਨੂੰ ਇਹੋ ਅਸੀਸ ਦਿੰਦੇ, ਤੈਨੂੰ ਪਰਮਾਤਮਾ, ਤੈਨੂੰ ਕਰਤਾਰ ਨਾ ਭੁੱਲੇ। ਸੱਚਮੁੱਚ ਸੰਗਤ ਜੀ, ਇਹ ਸਭ ਤੋਂ ਵੱਡੀ ਅਸੀਸ ਹੈ। ਸਾਨੂੰ ਸਭ ਕੁਝ ਯਾਦ ਰਹਿੰਦਾ ਹੈ, ਆਪਣਾ ਆਪ ਯਾਦ ਹੈ, ਉੱਠਦਿਆਂ ਘਰ ਯਾਦ ਹੈ, ਪਰਿਵਾਰ ਯਾਦ ਹੈ, ਉੱਠਦਿਆਂ ਬੱਚਿਆਂ ਨੂੰ, ਪਰਿਵਾਰ ਵਾਲਿਆਂ ਨੂੰ ਆਵਾਜ਼ਾਂ ਦਿੰਦੇ ਹਾਂ, ਖਾਣਾ ਪੀਣਾ ਵੀ ਨਹੀਂ ਭੁੱਲਦਾ ਤੇ ਕਾਰੋਬਾਰ ਵੀ ਨਹੀਂ ਭੁੱਲਦੇ। ਜੇ ਭੁੱਲਦਾ ਹੈ ਤੇ ਇੱਕ ਪਰਮਾਤਮਾ ਤੇ ਉਹਦਾ ਨਾਮ ਭੁੱਲਦਾ ਹੈ। ਇਸ ਲਈ ਅਨੰਤ ਜਨਮਾਂ ਤੋਂ ਵਿਛੜੇ ਹੋਏ ਹਾਂ ਤੇ ਹੁਣ ਅਰਦਾਸ ਕਰਨ ਦੀ ਜਾਚ ਸਤਿਗੁਰੂ ਦਰਸਾਉਂਦੇ ਹਨ, ਵਿਸਰ ਨਾਹੀਂ ਦਾਤਾਰ। ਇਹ ਗੁਰੂ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰੀਏ, ਐ ਦਾਤਾਰ ਪਰਮਾਤਮਾ ਜੀ, ਸਾਨੂੰ ਵਿਸਾਰੋ ਨਾ, ਸਾਨੂੰ ਭੁੱਲੋ ਨਾ,
ਆਪਣਾ ਨਾਮ ਦੇਹੋ,
ਆਪ ਕਿਰਪਾ ਕਰੋ ਤੇ ਆਪਣੇ ਨਾਮ ਦੀ ਜਿਹੜੀ ਦਾਤ ਹੈ ਉਹ ਸਾਨੂੰ ਕਿਰਪਾ ਕਰਕੇ ਦੇਣੀ ਕਰੋ।
ਦਿਨ ਰਾਤ
ਐਸੀ ਰਹਿਮਤ ਕਰ ਦਵੋ ਕਿ ਮੈਂ ਦਿਨ ਰਾਤ ਆਪ ਜੀ ਦੇ ਨਾਮ ਨੂੰ, ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾਂ। ਇਹੋ ਮੇਰੇ ਮਨ ਦੇ ਵਿੱਚ ਚਾਹ ਜਿਹੜਾ ਹੈ ਤੇ ਉਹ ਬਣਿਆ ਰਹੇ ਕਿ ਮੈਂ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾਂ। ਇਹ ਅਰਦਾਸ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰੇ ਜੁੜ ਕੇ ਕਰੀਏ, ਰਸਨਾ ਕਰੋ ਪਵਿੱਤਰ, ਸਾਰੇ ਉਚਾਰਨ ਕਰੋ ਜੀ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ
ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਹੋ, ਨਾਨਕ ਚਾਉ ਹੋ, ਅੱਜ ਗੁਰਸੰਗਤ ਜੀ ਸਿੱਖ ਪੰਥ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਹ ਦਿਹਾੜਾ ਹੈ, ਸਾਕਾ ਪੰਜਾ ਸਾਹਿਬ ਦਾ। ਜੇ ਇਸ ਦੇ ਆਪਾਂ ਪਿਛੋਕੜ ਵੱਲ ਜਾਈਏ ਤਾਂ ਤਵਾਰੀਖ ਨੂੰ ਪੜ੍ਹ ਕੇ ਪਤਾ ਚੱਲਦਾ ਹੈ ਕਿ 17ਵੀਂ ਅਤੇ 18ਵੀਂ ਸਦੀ ਜਿਹੜੀ ਹੈ, ਇਹ ਸਮਾਂ ਸਿੱਖਾਂ ਵਾਸਤੇ ਕਿੰਨਾ ਜ਼ਿਆਦਾ ਵਿਖੜੀ ਪੈਂਡੇ ਵਾਲਾ ਸੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ 1708 ਨੂੰ ਨਾਂਦੇੜ ਦੀ ਧਰਤੀ 'ਤੇ ਸੱਚਖੰਡ ਪਿਆਨਾ ਕਰਦੇ ਨੇ, ਅਤੇ ਉਸ ਤੋਂ ਬਾਅਦ ਸਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਸਾਰੇ ਸਿੰਘਾਂ ਦੀ ਸ਼ਹਾਦਤ ਹੁੰਦੀ ਹੈ, 750 ਦੇ ਕਰੀਬ ਸਿੰਘ ਗੁਰਦਾਸ ਨੰਗਲ ਤੋਂ ਗ੍ਰਿਫਤਾਰ ਕੀਤੇ ਗਏ, ਦਿੱਲੀ ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਫਿਰ ਆਪਾਂ ਅੱਗੇ ਚੱਲੀਏ ਤੇ 17ਵੀਂ ਸਦੀ ਦੇ ਮੱਧਕਾਲ ਵਿੱਚ 1742 ਨੂੰ ਛੋਟਾ ਘੱਲੂਕਾਰਾ ਕਾਨੋਵਾਨ ਦੀ ਸ਼ੰਭ 'ਤੇ ਹੁੰਦਾ, ਅਤੇ ਫਿਰ 1762 ਨੂੰ ਵੱਡਾ ਘੱਲੂਕਾਰਾ ਕੁੱਪੜ ਹੀਰੇ ਦੀ ਧਰਤੀ 'ਤੇ ਹੋਇਆ, ਜਿਸ ਵਿੱਚ ਬੇਅੰਤ ਹੀ ਸਿੰਘਾਂ ਦੀ ਸ਼ਹਾਦਤ ਹੁੰਦੀ ਗਈ, ਅਤੇ ਫਿਰ 18ਵੀਂ ਸਦੀ 'ਚ ਸਿੰਘਣੀਆਂ ਦੀ ਸ਼ਹਾਦਤ ਹੁੰਦੀ ਹੈ, ਉਹ ਲਾਹੌਰ ਅਸਥਾਨ ਬਣਿਆ, ਆਪਾਂ ਦਰਸ਼ਨ ਕਰਦੇ ਹਾਂ। ਕਿਉਂਕਿ ਜਦੋਂ ਮੁਗਲ ਹਕੂਮਤ ਨੇ ਇਹ ਦੇਖਿਆ ਹੈ ਕਿ ਇਹਨਾਂ ਨੂੰ ਆਪਾਂ ਮਾਰਦਿਆਂ ਮੁਕਾਉਂਦਿਆਂ ਥੱਕ ਗਏ, ਇਹ ਮੁੱਕੇ ਨਹੀਂ, ਹੁਣ ਇਹਨਾਂ ਦੀਆਂ ਕੁੱਖਾਂ ਹੀ ਜਿਹੜੀਆਂ ਉਹ ਖਤਮ ਕਰ ਦਿਓ। ਫਿਰ ਬੀਬੀਆਂ ਦੀ ਗ੍ਰਿਫਤਾਰੀ ਹੋਈ, ਸਿੰਘਣੀਆਂ ਨੂੰ ਬੱਚਿਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਸ਼ਹੀਦਗੰਜ ਹੈ। ਮੀਰ ਮੰਨੂ ਦੀ ਹਕੂਮਤ ਸੀ ਉੱਥੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪਹਿਲਾਂ ਤਾਂ ਬੜੇ ਲਾਲਚ ਦਿੱਤੇ ਗਏ ਉਹਨਾਂ ਮਾਈਆਂ ਨੂੰ, ਮਾਤਾਵਾਂ ਨੂੰ, ਕਿ ਤੁਹਾਡੇ ਸਿੰਘ ਤਾਂ ਚਲੇ ਗਏ ਜੰਗਲਾਂ ਵਿੱਚ, ਉਹਨਾਂ ਨੇ ਤਾਂ ਮਾਰੇ ਜਾਣਾ ਹੈ, ਫਿਰ ਤੁਸੀਂ ਇਹ ਜਿਹੜੀ ਬਿਨ ਆਈ ਮੌਤ ਆਪਣੇ ਸਿਰ 'ਤੇ ਕਿਉਂ ਲੈਂਦੇ ਹੋ, ਦੁੱਖ ਕਿਉਂ ਆਪਣੇ ਸਿਰ 'ਤੇ ਸਹਾਰਦੇ ਹੋ, ਤੁਹਾਨੂੰ ਆਪਾਂ ਸਾਰੀਆਂ ਸੁੱਖ ਸਹੂਲਤਾਂ ਦੇਵਾਂਗੇ, ਛੱਡ ਦਿਓ ਸਿੱਖੀ ਨੂੰ, ਕੀ ਲੈਣਾ, ਇਸਲਾਮ ਕਬੂਲ ਲਵੋ। ਪਰ ਧੰਨ ਸਨ ਉਹ ਬੀਬੀਆਂ ਸਿੰਘਣੀਆਂ ਅਤੇ ਜਿਨ੍ਹਾਂ ਨੇ ਉੱਤਰ ਦਿੱਤਾ ਸੀ ਮੀਰ ਮੰਨੂ, ਅਸੀਂ ਸੁੱਖ ਦੇ ਵਾਸਤੇ ਤਾਂ ਇਹ ਸੰਘਰਸ਼ ਲੜ ਨਹੀਂ ਰਹੀਆਂ, ਕਿਉਂਕਿ ਸਿੱਖੀ ਦੀ ਤਾਂ ਪਰਖ ਹੀ ਦੁੱਖ ਦੀਆਂ ਘੜੀਆਂ 'ਚੋਂ ਨਿਕਲ ਕੇ ਹੁੰਦੀ ਹੈ। ਅਤੇ ਜਿਹੜੇ ਕਹਿੰਦੇ ਨੇ ਕਿ ਇੱਥੇ ਦੁੱਖ ਆ ਗਿਆ, ਇੱਥੇ ਦੁੱਖ ਆ ਗਿਆ, ਇੱਥੇ ਦੁੱਖ ਆ ਗਿਆ, ਲੱਗਦਾ ਉਹਨਾਂ ਨੇ ਸਿੱਖੀ ਦੀ, ਸਿੱਖਾਂ ਦੀ ਗੁਰ ਇਤਿਹਾਸ ਨੂੰ ਜਾਂ ਤਵਾਰੀਖ ਨੂੰ ਪੜ੍ਹਿਆ ਹੀ ਨਹੀਂ। ਮੈਂ ਫਿਰ ਬੇਨਤੀ ਕਰਾਂ, ਕਿਉਂਕਿ ਸਿੱਖੀ ਦੀ ਪਰਖ ਹੀ ਦੁੱਖ ਦੀਆਂ ਘੜੀਆਂ 'ਚੋਂ ਨਿਕਲ ਕੇ ਹੁੰਦੀ ਹੈ। ਤਾਂ ਸਤਿਗੁਰਾਂ ਨੇ ਇਹ ਬਚਨ ਸਾਨੂੰ ਬਖਸ਼ੇ ਸਨ, ਜੇ ਸੁੱਖ ਦੇਹ ਤਾਂ ਤੁਜੈ ਅਰਾਦੀ, ਦੁੱਖ ਪੀ ਤੁਜੈ ਧਿਆਈ। ਸੱਚਮੁੱਚ ਉਹਨਾਂ ਨੇ ਉਹਨਾਂ ਦੀ ਸ਼ਰਤ ਨੂੰ ਨਾ ਕਬੂਲ ਕੀਤਾ, ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਅਤੇ ਆਪਾਂ ਪੜ੍ਹਦੇ ਹਾਂ ਕਿ ਉਹ ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਮੰਨੂ, ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਜਦੋਂ ਉਹ ਦੌਰ ਨਿਕਲਿਆ ਅਤੇ ਉਸ ਤੋਂ ਬਾਅਦ ਜੇ ਸੁੱਖ ਦਾ ਸਮਾਂ ਸਿੱਖਾਂ 'ਤੇ ਆਇਆ ਅਤੇ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਆਇਆ, ਸ਼ੇਰੇ ਪੰਜਾਬ ਦੇ ਰਾਜ ਦੇ ਸਮੇਂ ਉੱਥੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ, ਭਾਵੇਂ ਕੋਈ ਹਿੰਦੂ ਸੀ, ਭਾਵੇਂ ਕੋਈ ਮੁਸਲਿਮ ਸੀ ਅਤੇ ਭਾਵੇਂ ਕੋਈ ਸਿੱਖ ਸੀ, ਇੱਥੋਂ ਤੱਕ ਕਿ ਮੰਦਰਾਂ ਵਿੱਚ ਅਤੇ ਮਸੀਤਾਂ ਵਿੱਚ ਵੀ ਮੌਲਵੀਆਂ ਵੱਲੋਂ ਦੁਆ ਕੀਤੀ ਗਈ ਕਿ ਯਾ ਖੁਦਾ, ਸ਼ੇਰੇ ਪੰਜਾਬ ਨੂੰ ਤੂੰ ਲੰਬੀ ਉਮਰ ਦੇਣੀ, ਚੜ੍ਹਦੀ ਕਲਾ ਵਿੱਚ ਰੱਖਣਾ, ਇਹਦੇ ਰਾਜ ਦੇ ਵਿੱਚ ਅਸੀਂ ਜਿਹੜਾ ਆਪਣਾ ਸੁੱਖ ਮਾਣ ਸਕੀ। ਪਰ ਸਮਾਂ ਕੁਝ ਹੋਰ ਹੀ ਅੱਗੇ ਆਪਣੀ ਚਾਲ ਚੱਲਦਾ ਗਿਆ। 1839 ਦਾ ਸਮਾਂ ਆਇਆ ਅਤੇ ਫਿਰ ਸਿੱਖ ਰਾਜ ਦਾ ਅਖੀਰਲਾ ਜਿਹੜਾ ਸੂਰਤ ਸੀ ਉਹ ਛਿਪਦਾ ਹੈ। ਸ਼ੇਰੇ ਪੰਜਾਬ ਅਕਾਲ ਚਲਾਣਾ ਕਰਦੇ ਨੇ ਅਤੇ ਜਦੋਂ ਅੰਗਰੇਜ਼ੀ ਹਕੂਮਤ ਭਾਰਤ ਵਿੱਚ ਪਹੁੰਚ ਚੁੱਕੀ ਹੈ, ਪਰ ਇੱਥੇ ਸ਼ੇਰੇ ਪੰਜਾਬ ਦਾ ਰਾਜ ਹੋਣ ਕਰਕੇ, ਸਿੰਘਾਂ ਦਾ ਰਾਜ ਹੋਣ ਕਰਕੇ, ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧਿਆਂ ਕਰਕੇ ਉਹ ਅੰਗਰੇਜ਼ੀ ਹਕੂਮਤ ਪੰਜਾਬ ਵਿੱਚ ਨਾ ਪਹੁੰਚ ਸਕੀ। ਪਰ ਜਦ 1839 ਦਾ ਸੰਗਤ ਜੀ ਸਿੱਖ ਰਾਜ ਦਾ ਸੂਰਜ ਛਿਪਦਾ ਹੈ ਅਤੇ ਉਸ ਤੋਂ ਬਾਅਦ 10 ਸਾਲਾਂ ਦੇ ਵਿੱਚ ਵਿੱਚ ਇਹ ਜਿਹੜਾ ਅੰਗਰੇਜ਼ੀ ਹਕੂਮਤ ਸੀ ਉਹ ਪੰਜਾਬ ਦੇ ਵਿੱਚ ਵੀ ਆਪਣਾ ਘਰ ਕਰ ਲੈਂਦੀ ਹੈ ਡੋਗਰਿਆਂ ਦੀਆਂ ਗਦਾਰੀਆਂ ਕਰਕੇ। ਸੋ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ ਅਤੇ ਉਹਨਾਂ ਨੇ ਫਿਰ ਤਵਾਰੀਖ ਨੂੰ ਦੇਖਿਆ, ਸਿੱਖ ਇਤਿਹਾਸ ਨੂੰ ਸਟੱਡੀ ਕੀਤਾ ਕਿ ਭਾਰਤ ਵਿੱਚ ਤਾਂ ਆਪਾਂ ਬੜੇ ਚਿਰ ਦੇ ਪ੍ਰਵੇਸ਼ ਕਰ ਚੁੱਕੇ ਹਾਂ, ਪਰ ਪੰਜਾਬ ਵਿੱਚ ਸਿੱਖਾਂ ਕੋਲ ਕਿਹੜੀ ਤਾਕਤ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਸਮਾਂ, 100 ਸਾਲ ਦੇ ਕਰੀਬ ਸਮਾਂ ਉਸ ਚੱਕਿਆ ਵਾ ਕਿ ਆਪਾਂ ਇੱਥੇ ਪ੍ਰਵੇਸ਼ ਨਹੀਂ ਕਰ ਸਕੇ। ਅਤੇ ਇਹਨਾਂ ਨੇ ਫਿਰ ਅੰਗਰੇਜ਼ ਗੋਰੇ ਬੜੇ ਚਲਾਕ ਸੀ, ਇਹਨਾਂ ਨੇ ਸਰਬ ਧਰਮ ਸੰਮੇਲਨ ਕਰਾਇਆ ਅਤੇ ਉਸ ਸਰਬ ਧਰਮ ਸੰਮੇਲਨ ਦੇ ਵਿੱਚ ਸਾਰੇ ਪਹੁੰਚਦੇ ਨੇ। ਉੱਥੇ ਆ ਕੇ ਸਾਰਿਆਂ ਨੇ ਆਪੋ ਆਪਣੇ ਧਰਮ ਦੀ ਗੱਲ ਰੱਖੀ ਹੈ ਅਤੇ ਜਦੋਂ ਸਿੱਖ ਧਰਮ ਵੱਲੋਂ ਗਿਆਨੀ ਨਾਹਰ ਸਿੰਘ ਜੀ ਗਏ ਨੇ ਨਾ, ਅੰਗਰੇਜ਼ਾਂ ਨੇ ਸਵਾਲ ਕੀਤਾ ਹੈ, ਉਹ ਪੁੱਛਦੇ ਨੇ ਕਿ ਸਿੱਖਾਂ ਕੋਲ ਕਿਹੜੀ ਤਾਕਤ ਹੈ ਅਤੇ ਜਿਸ ਤਾਕਤ ਦੇ ਕਰਕੇ ਉਹ ਇੰਨੀ ਵਾਰ, ਆਪਾਂ ਤਵਾਰੀਖ ਨੂੰ ਪੜ੍ਹ ਕੇ ਦੇਖਿਆ ਹੈ ਕਿ ਇਹਨਾਂ 'ਤੇ ਦੁੱਖ ਦੇ ਸਮੇਂ ਆਏ, ਵਿਖੜੇ ਪੈਂਡੇ 'ਚੋਂ ਇਹ ਨਿਕਲੇ ਨੇ, ਪਰ ਕਿਹੜੀ ਇਹਨਾਂ ਕੋਲ ਸ਼ਕਤੀ ਹੈ, ਕਿਹੜੀ ਚੀਜ਼ ਇਹਨਾਂ ਦੀ ਅਗਵਾਈ ਕਰਦੀ ਹੈ, ਇਹ ਫਿਰ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦੇ ਨੇ। ਉਸ ਵੇਲੇ ਗਿਆਨੀ ਨਾਹਰ ਸਿੰਘ ਜੀ ਨੇ ਉੱਤਰ ਦਿੱਤਾ ਸੀ ਕਿ ਸਾਡੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਹਨ ਅਤੇ ਗੁਰੂ ਘਰਾਂ ਵਿੱਚੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣਦੇ ਹਾਂ। ਹੁਣ ਗੋਰੇ ਬੜੇ ਚਲਾਕ ਸੀ, ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਦੂਰ ਕੀਤਾ ਜਾਵੇ ਅਤੇ ਉਹਨਾਂ ਦਾ ਧਿਆਨ ਜਿਹੜਾ ਸੀ ਸਿੱਖ ਜਿਹੜੇ ਧਾਰਮਿਕ ਅਸਥਾਨ ਸਨ ਉਹਨਾਂ ਵੱਲ ਗਿਆ। ਉਸ ਵੇਲੇ ਗੁਰੂ ਘਰਾਂ 'ਚ ਜੋ ਮਹੰਤਾਂ ਦਾ ਕਬਜ਼ਾ ਸੀ ਅਤੇ ਉਹ ਪਖੰਡੀ ਮਹੰਤ ਕਿਉਂਕਿ ਚੰਗੇ ਜੀਵਨ ਵਾਲੇ ਤਾਂ ਅੱਜ ਵੀ ਬੜੇ ਨੇ, ਪਰ ਉਹ ਪਖੰਡੀ ਤੇ ਆਚਰਨ ਤੋਂ ਡਿੱਗੇ ਹੋਏ ਮਹੰਤ ਤੇ ਨਰੈਣੂ ਮਹੰਤ ਵਰਗੇ ਤੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਜੋ ਸੀ ਉਸ ਦੇ ਵਿੱਚ ਆਪਣਾ ਕਬਜ਼ਾ ਜਮਾ ਕੇ ਬੈਠੇ ਸਨ। ਹੋਰ ਜਿਹੜੇ ਧਾਰਮਿਕ ਸਥਾਨ ਸਨ ਉਹਨਾਂ ਤੇ ਇਹਨਾਂ ਦਾ ਕਬਜ਼ਾ ਸੀ ਤੇ ਸ਼ੇਰੇ ਪੰਜਾਬ ਦੇ ਰਾਜ ਵੇਲੇ ਉਹਨੇ ਦੇਖਿਆ ਕਿ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ ਉਹ ਆਰਥਿਕ ਤੌਰ ਤੇ ਚੰਗਾ ਹੋਣਾ ਚਾਹੀਦਾ ਤੇ ਕਿੰਨੀਆਂ ਕਿੰਨੀਆਂ ਉਹਨਾਂ ਨੇ ਜਾਇਦਾਦਾਂ ਗੁਰੂ ਘਰ ਦੇ ਨਾਮ ਲਵਾ ਦਿੱਤੀਆਂ। ਇਹਨਾਂ ਜਾਇਦਾਦਾਂ ਕਰਕੇ ਗੁਰੂ ਘਰ ਦੇ ਪ੍ਰਬੰਧ ਚੰਗੇ ਚੱਲਦੇ ਰਹਿਣ। ਸੰਗਤ ਜੀ, ਜਿਹੜਾ ਅੱਜ ਦਾ ਸਾਕਾ ਹੈ ਨਾ ਪੰਜਾਬ ਸਾਹਿਬ ਦਾ, ਉਹ ਵੀ ਕੁਝ ਇਸ ਘਟਨਾਵਾਂ ਦੇ ਨਾਲ ਜੁੜਦਾ ਜਿਹੜੀਆਂ ਲੱਗੀਆਂ ਨਾਲ ਜਗੀਰਾਂ ਸੀ। ਅੰਗਰੇਜ਼ੀ ਹਕੂਮਤ ਦਾ ਆਉਣਾ ਅਤੇ ਮਹੰਤਾਂ ਦਾ ਆਚਰਨ ਤੋਂ ਡਿੱਗ ਜਾਣਾ ਇਹ ਕਾਰਨ ਬਣਦੇ ਨੇ। ਉਦੋਂ ਫਿਰ ਮਹੰਤਾਂ ਦੇ ਕਬਜ਼ੇ ਹੋਣ ਕਰਕੇ ਇਹਨਾਂ ਨੇ ਅੰਗਰੇਜ਼ਾਂ ਨੇ ਮਹੰਤਾਂ ਨੂੰ ਸਹੂਲਤਾਂ ਬਹੁਤ ਦਿੱਤੀਆਂ ਅਤੇ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਖੁੱਲ੍ਹ ਕੇ ਜਿੰਨਾ ਮਰਜ਼ੀ ਅਪਰਾਧ ਕਰੋ, ਤੁਹਾਡੇ 'ਤੇ ਕੋਈ ਕੇਸ ਹੀ ਨਹੀਂ ਬਣੇਗਾ। ਇਹਨਾਂ ਫਿਰ ਮਹੰਤਾਂ ਨੇ ਮਨਮਾਨੀਆਂ ਕਰਨੀਆਂ ਸ਼ੁਰੂ ਕੀਤੀਆਂ। ਇਹਨਾਂ ਮਹੰਤਾਂ ਤੋਂ ਕਬਜ਼ੇ ਛਡਾਉਣ ਵਾਸਤੇ ਗੁਰੂ ਘਰਾਂ ਦੇ ਸਿੱਖ ਪੰਥ ਦੀ ਇਕੱਤਰਤਾ ਹੋਈ। 15 ਨਵੰਬਰ ਤੇ ਸੰਨ 1920 ਨੂੰ ਸੰਗਤ ਜੀ ਇੱਕ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਜਿਹੜੀ ਸੀ ਜਥੇਬੰਦੀ ਤਿਆਰ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। 15 ਨਵੰਬਰ ਨੂੰ ਹੁਣ 100 ਸਾਲਾ ਪੂਰਾ ਹੋਣ ਜਾ ਰਿਹਾ ਹੈ। ਉਸ ਵੇਲੇ ਕਰਤਾਰ ਸਿੰਘ ਜੀ ਝੱਬਰ, ਹੋਰ ਮਹਾਨ ਜਰਨੈਲਾਂ ਨੇ, ਬਾਬਾ ਖੜਕ ਸਿੰਘ ਜੀ, ਕਿਉਂਕਿ 1921 ਦੇ ਵਿੱਚ ਇਹ ਪਹਿਲੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਦੇ ਨੇ, ਇਹਨਾਂ ਮਹਾਨ ਯੋਧਿਆਂ ਨੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਅਕਾਲੀ ਦਲ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾਈ ਅਤੇ ਜਿਸ ਤਰ੍ਹਾਂ ਫਿਰ ਸਾਕਾ ਨਨਕਾਣਾ ਵਾਪਰਦਾ ਹੈ ਉਹ ਅਸੀਂ ਸਾਰੇ ਜਾਣਦੇ ਹਾਂ। ਇਸੇ ਤਰ੍ਹਾਂ ਗੁਰੂ ਕਾ ਬਾਗ ਜੋ ਹੈ, ਕਿਉਂਕਿ ਅੱਜ ਦਾ ਸਾਕਾ ਪੰਜਾਬ ਸਾਹਿਬ ਦਾ ਇਹ ਗੁਰੂ ਕੇ ਬਾਗ ਦੇ ਨਾਲ, ਸਾਕਾ ਗੁਰੂ ਕੇ ਬਾਗ ਦੇ ਨਾਲ ਜੁੜਦਾ ਹੈ। ਜਿਹੜਾ ਮੋਰਚਾ ਗੁਰੂ ਕੇ ਬਾਗ ਦੇ ਵਿੱਚ ਸਿੰਘਾਂ ਨੇ ਲਾਇਆ ਸੀ, ਕਿਉਂਕਿ ਸੰਨ 1922 ਦੇ ਵਿੱਚ ਮਹੰਤ ਸੁੰਦਰ ਦਾਸ ਸੀ ਉਹਦੇ ਕੋਲ ਗੁਰੂ ਕੇ ਬਾਗ ਦਾ ਕਬਜ਼ਾ ਸੀ ਤੇ ਜਗੀਰ ਵੀ ਨਾਲ ਸੀ, ਤੇ ਉਸ ਵਕਤ 5 ਸਿੰਘ ਗਏ ਨੇ ਲੱਕੜਾਂ ਵੱਢਣ ਵਾਸਤੇ, ਲੰਗਰ ਵਾਸਤੇ ਲੱਕੜਾਂ ਲਿਆਉਣੀਆਂ ਸੀ, ਤੇ ਜਦੋਂ ਉੱਥੇ ਪਹੁੰਚ ਕੇ ਲੱਕੜਾਂ ਵੱਢੀਆਂ, ਅੰਗਰੇਜ਼ਾਂ ਦੀ ਸ਼ਹਿਰ ਤੇ ਮਹੰਤ ਸੁੰਦਰ ਦਾਸ ਨੇ 5 ਸਿੰਘਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਸਿੰਘਾਂ ਨੂੰ ਪਤਾ ਲੱਗਾ, ਫਿਰ ਰੋਜ਼ਾਨਾ ਪਹਿਲਾਂ ਤੇ 5-5 ਸਿੰਘਾਂ ਦਾ ਜਥਾ ਜਾਂਦਾ ਰਿਹਾ, ਫਿਰ 100 ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਦਾ ਅਤੇ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ। ਅਤੇ ਗ੍ਰਿਫਤਾਰ ਕਰਕੇ ਜਿਹੜਾ ਅੰਮ੍ਰਿਤਸਰ ਵਿੱਚ ਕਿਲ੍ਹਾ ਗੋਬਿੰਦਗੜ੍ਹ ਹੈ, ਇੱਥੇ ਲਿਆ ਕੇ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ। ਫਿਰ ਜਦੋਂ ਇੱਕ ਟ੍ਰੇਨ ਜੋਗੇ ਇਹ ਬੰਦੀ ਹੋ ਜਾਂਦੇ ਤੇ ਇਹਨਾਂ ਨੂੰ ਟ੍ਰੇਨਾਂ ਵਿੱਚ ਬਿਠਾ ਕੇ ਦੂਰ ਦੂਰ ਭੇਜ ਦਿੱਤਾ ਜਾਂਦਾ, ਦੂਸਰੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾ। ਕਹਿੰਦੇ ਜਦੋਂ ਸਰਦਾਰ ਅਮਰ ਸਿੰਘ ਜੀ, ਜਿਹੜੇ ਕਪੂਰਥਲੇ ਦੀ ਰਿਆਸਤ ਦੇ ਰਹਿਣ ਵਾਲੇ ਸਨ, ਸਾਬਕਾ ਸੂਬੇਦਾਰ, ਇਹ ਧਰਮੀ ਜਿਹੜੇ ਫੌਜੀ ਸਨ, ਸਾਬਕਾ ਫੌਜੀ ਸਨ, ਉਹਨਾਂ ਦੀ ਅਗਵਾਈ ਹੇਠ ਇਹਨਾਂ ਦਾ ਜਥਾ ਗੁਰੂ ਕੇ ਬਾਗ ਦੇ ਮੋਰਚੇ ਨੂੰ ਗਿਆ ਅਤੇ ਰਸਤੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ। ਇਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਤ ਜੀ ਲਿਆਂਦਾ ਗਿਆ ਤੇ ਉਸ ਵਕਤ ਟ੍ਰੇਨ ਭਰ ਕੇ ਅਟਕ ਦੇ ਕਿਲ੍ਹੇ ਵੱਲ ਜਾਣੀ ਸੀ ਤੇ ਪੰਜਾਬ ਸਾਹਿਬ ਦੀ ਸੰਗਤ ਨੂੰ ਪਤਾ ਲੱਗਾ ਕਿ ਅੱਜ ਵਾਲੇ ਦਿਨ, ਸੋ 30 ਅਕਤੂਬਰ ਵਾਲੇ ਦਿਨ ਤੇ ਅੰਮ੍ਰਿਤਸਰ ਸਾਹਿਬ ਸਟੇਸ਼ਨ ਤੋਂ ਅਟਕ ਦੇ ਕਿਲ੍ਹੇ ਵੱਲ ਟ੍ਰੇਨ ਜਿਹੜੀ ਹੈ ਉਹ ਸਿੱਖ ਕੈਦੀਆਂ ਦੀ ਭਰ ਕੇ ਚੱਲੀ ਹੈ ਤੇ ਜਿਹੜੇ ਕੈਦੀ ਸਿੰਘ ਬਹੁਤ ਦਿਨਾਂ ਦੇ ਭੁੱਖੇ ਵੀ ਨੇ ਉਹਨਾਂ ਨੂੰ ਲੰਗਰ ਛਕਾਉਣ ਦਾ ਪ੍ਰਣ ਜਿਹੜਾ ਸੀ ਪੰਜਾਬ ਸਾਹਿਬ ਦੀ ਸੰਗਤ ਨੇ ਕੀਤਾ ਹੈ। ਸੰਗਤ ਜੀ, ਇਹਨਾਂ ਦੀ ਅਗਵਾਈ ਕਰ ਰਹੇ ਸਨ ਉਸ ਵਕਤ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਦੂਜੇ ਨੇ ਸਰਦਾਰ ਕਰਮ ਸਿੰਘ ਜੀ। ਸੰਖੇਪ ਜੀ ਬੇਨਤੀ ਕਰਾਂ, ਸਰਦਾਰ ਪ੍ਰਤਾਪ ਸਿੰਘ ਜੀ ਦਾ ਜਨਮ 26 ਮਾਰਚ ਸੰਨ 1899 ਨੂੰ ਬਾਪੂ ਸਰੂਪ ਸਿੰਘ ਜੀ, ਮਾਤਾ ਪ੍ਰੇਮ ਕੌਰ ਦੀ ਕੁੱਖ ਤੋਂ ਹੋਇਆ। ਇਹਨਾਂ ਦਾ ਜਨਮ ਪਿੰਡ ਗੁਜਰਾਂਵਾਲਾ, ਜ਼ਿਲ੍ਹਾ ਪਿੰਡ ਅਕਾਲਗੜ੍ਹ ਵਿਖੇ ਹੋਇਆ ਸੀ। ਆਪਣੇ ਸੂਬੇ 'ਚੋਂ ਹੀ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਅਤੇ ਚੰਗੀ ਵਿੱਦਿਆ ਪ੍ਰਾਪਤ ਕਰਕੇ ਫਿਰ ਇਹ ਅਧਿਆਪਕ ਵਜੋਂ ਨਿਯੁਕਤ ਵੀ ਹੋਏ। ਪਰ ਇਹਨਾਂ ਨੇ ਆਪਣੀ ਨੌਕਰੀ ਛੱਡੀ ਤਾਂ ਜਦੋਂ ਸਾਕਾ ਨਨਕਾਣਾ ਵਾਪਰਦਾ ਹੈ, ਇਹਨਾਂ ਨੇ ਆਪਣੀ ਨੌਕਰੀ ਛੱਡ ਕੇ ਤੇ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਸ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰ ਲਿਆ। ਅਤੇ ਫਿਰ ਜਦੋਂ ਸਾਕਾ ਪੰਜਾ ਸਾਹਿਬ ਵਾਪਰਦਾ ਉਦੋਂ ਇਹ ਗੁਰੂ ਘਰ ਦੇ ਖਜ਼ਾਨਚੀ ਸਨ। ਅਤੇ ਸਰਦਾਰ ਕਰਮ ਸਿੰਘ ਜੀ, ਇਹ ਸ਼੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਹੈ, ਉੱਥੋਂ ਦੇ ਗ੍ਰੰਥੀ ਭਗਵਾਨ ਸਿੰਘ ਜੀ ਉਹਨਾਂ ਦੇ ਘਰ ਵਿੱਚ ਇਹਨਾਂ ਦਾ ਜਨਮ ਹੋਇਆ। ਸਰਦਾਰ ਕਰਮ ਸਿੰਘ ਦਾ ਪਹਿਲਾਂ ਇਹਨਾਂ ਦਾ ਨਾਮ ਸੰਤ ਸਿੰਘ ਸੀ ਅਤੇ ਘਰ ਵਿੱਚ ਧਾਰਮਿਕ ਵਿੱਦਿਆ ਜਿਹੜੀ ਇਹਨਾਂ ਨੂੰ ਘਰੋਂ ਮਿਲੀ, ਗੁਰਬਾਣੀ ਦੀ ਸੰਥਿਆ ਕੀਤੀ ਅਤੇ ਕੀਰਤਨ ਵੀ ਇਹਨਾਂ ਨੇ ਪਿਤਾ ਜੀ ਤੋਂ ਸਿੱਖਿਆ। ਅਤੇ ਇਹ ਸੰਨ 1922 ਨੂੰ ਆਪਣੀ ਪਤਨੀ ਦੇ ਨਾਲ ਪੰਜਾ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਸੀ ਅਤੇ ਉੱਥੇ ਕੀਰਤਨ ਕਰਨ ਲੱਗ ਪਏ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਸੰਗਤ ਜੀ, ਉਦੋਂ ਇਹ ਆਸਾ ਦੀ ਵਾਰ ਦਾ ਕੀਰਤਨ ਕਰਕੇ ਅੰਮ੍ਰਿਤ ਵੇਲੇ ਆਏ ਸਨ, ਕਿਉਂਕਿ ਅੱਜ ਵਾਲਾ ਦਿਨ ਬਣਦਾ ਹੈ। ਜਦੋਂ ਇੱਥੋਂ ਟ੍ਰੇਨ ਚੱਲੀ ਹੈ ਅਤੇ ਸਿੰਘਾਂ ਨੇ ਫਿਰ ਅਰਦਾਸ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ, ਪੰਜਾ ਸਾਹਿਬ ਦੀ ਸੰਗਤ ਨੇ 300 ਦੇ ਕਰੀਬ ਉਹਨਾਂ ਦੀ ਗਿਣਤੀ ਸੀ, ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ, ਰਹਿਮਤ ਕਰਨੀ, ਜਿਹੜੇ ਸਿੰਘ ਕੈਦੀ ਆ ਰਹੇ ਨੇ ਉਹਨਾਂ ਨੂੰ ਆਪਾਂ ਲੰਗਰ ਛਕਾ ਸਕੀਏ। ਜਦੋਂ ਲੰਗਰ ਤਿਆਰ ਕਰਕੇ ਅਤੇ ਅਬਦਾਲ ਹਸਨ ਜਿਹੜਾ ਸਟੇਸ਼ਨ ਹੈ, ਇੱਥੇ ਸਾਰੀ ਸੰਗਤ ਪਹੁੰਚੀ ਹੈ ਅਤੇ ਸਟੇਸ਼ਨ ਮਾਸਟਰ ਨੇ ਦੱਸ ਦਿੱਤਾ ਕਿ ਮੈਨੂੰ ਗੱਡੀ ਰੋਕਣ ਦਾ ਉੱਪਰੋਂ ਹੁਕਮ ਨਹੀਂ ਹੈ। ਉਦੋਂ ਸਰਦਾਰ ਕਰਮ ਸਿੰਘ ਜੀ ਨੇ ਇਹ ਗੱਲ ਕਹੀ ਸੀ ਸਟੇਸ਼ਨ ਮਾਸਟਰ ਨੂੰ, ਕਹਿਣ ਲੱਗੇ ਇੰਨਾ ਭਰੋਸਾ ਸੀ ਉਹਨਾਂ ਨੂੰ ਆਪਣੇ ਗੁਰੂ ਸਾਹਿਬ 'ਤੇ। ਸਰਦਾਰ ਕਰਮ ਸਿੰਘ ਕਹਿੰਦੇ ਨੇ, ਜੇ ਸਾਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੰਜਾ ਲਾ ਕੇ ਪਹਾੜ ਨੂੰ ਪੱਥਰ ਨੂੰ ਰੋਕ ਸਕਦੇ ਨੇ, ਅਸੀਂ ਉਸੇ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਅਤੇ ਫਿਰ ਟ੍ਰੇਨ ਕਿਉਂ ਨੂੰ ਰੁਕੇਗੀ। ਭਾਈ ਕਰਮ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਸੱਚਮੁੱਚ ਸਾਰੀ ਸੰਗਤ ਜਿਹੜੀ ਸੀ ਉਹ ਸੰਗਤ ਜੀ, 10 ਵਜੇ ਦਾ ਟਾਈਮ ਸੀ, ਅੱਜ ਦਾ ਹੀ ਦਿਨ ਹੈ, ਅਤੇ ਸਾਰੀ ਸੰਗਤ ਉਹ ਪਟੜੀ 'ਤੇ ਬੈਠ ਗਈ ਅਤੇ ਵਾਹਿਗੁਰੂ 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 ਦਾ ਜਾਪ ਕਰਨ ਲੱਗੀ। ਸਭ ਤੋਂ ਅੱਗੇ ਬੈਠੇ ਨੇ ਸਰਦਾਰ ਪ੍ਰਤਾਪ ਸਿੰਘ ਜੀ, ਐਸੇ ਉਹ ਧਰਮ ਦੇ ਆਗੂ ਸਨ, ਐਸੇ ਉਹ ਸਰਦਾਰ ਕਰਮ ਸਿੰਘ ਜੀ ਗੁਰੂ ਘਰ ਦੇ ਕੀਰਤਨੀਏ, ਜੇ ਸੰਗਤ ਨੂੰ ਨਾਲ ਲੈ ਕੇ ਆਏ ਅਤੇ ਸਭ ਤੋਂ ਅੱਗੇ ਹੋ ਕੇ ਟ੍ਰੇਨ ਰੁਕਣ ਲਈ ਆਪ ਬੈਠੇ ਨੇ। ਪਤਾ ਸੀ ਜਾਨਾਂ ਵੀ ਜਾ ਸਕਦੀਆਂ ਨੇ, ਕਿਉਂਕਿ ਉਹਨਾਂ ਦੇ ਧਰਮ ਸੁਪਤਨੀ ਬੀਬੀ ਹਰਨਾਮ ਕੌਰ ਤੋਂ ਜਦੋਂ ਸਰਦਾਰ ਹਰਭਜਨ ਸਿੰਘ ਜੀ ਇੰਟਰਵਿਊ ਲੈਣ ਜਾਂਦੇ ਨੇ ਨਾ, ਉਹਨਾਂ ਨੇ ਪੁੱਛਿਆ ਸੀ, ਕਹਿੰਦੇ ਗਿਣਤੀ, ਕਹਿੰਦੇ 300, ਕਹਿੰਦੇ ਜਦੋਂ ਟ੍ਰੇਨ ਆਈ ਤੇ ਵੇਖ ਕੇ ਕੋਈ ਭੱਜਾ ਨਾ, ਕਹਿੰਦੇ ਭੱਜਣਾ ਕਿੱਥੇ ਸੀ, ਉਦੋਂ ਚਾਅ ਹੀ ਬੜਾ ਸੀ ਤੇ ਭਾਵੇਂ ਸਾਡੀਆਂ ਜਾਨਾਂ ਚਲੀਆਂ ਜਾਣ ਪਰ ਆਪਾਂ ਜਿਹੜੇ ਸਿੰਘ ਨੇ ਉਹਨਾਂ ਨੂੰ ਉੱਥੋਂ ਲੰਗਰ ਛਕਾ ਕੇ ਭੇਜਣਾ ਹੈ। ਕਹਿੰਦੇ ਸਭ ਤੋਂ ਅੱਗੇ ਸਰਦਾਰ ਪ੍ਰਤਾਪ ਸਿੰਘ ਜੀ ਬੈਠੇ ਨੇ, ਜਦੋਂ ਟ੍ਰੇਨ ਜਿਹੜੀ ਸੀ ਉਹਨੇ ਹਾਰਨ ਦਿੱਤਾ ਹੈ, ਪਰ ਕੋਈ ਵੀ ਜਿਹੜਾ ਸੰਗਤ 'ਚ ਉੱਠ ਕੇ ਪਿਛਾਹ ਨਾ ਹੋਇਆ। ਸਭ ਤੋਂ ਪਹਿਲਾਂ ਜਿਹੜੀ ਟ੍ਰੇਨ ਸੀ ਉਹ ਡਰਾਈਵਰ ਨੇ ਹੋਰ ਤੇਜ਼ ਕਰਨ ਦਾ ਯਤਨ ਕੀਤਾ ਅਤੇ ਸਭ ਤੋਂ ਪਹਿਲਾਂ ਅੱਗੇ ਬੈਠੇ ਸਨ ਸਰਦਾਰ ਪ੍ਰਤਾਪ ਸਿੰਘ ਜੀ। ਟ੍ਰੇਨ ਜਿਹੜੀ ਸਭ ਤੋਂ ਪਹਿਲਾਂ ਭਾਈ ਪ੍ਰਤਾਪ ਸਿੰਘ ਜੀ ਨੂੰ ਕੁਚਲਦੀ ਹੈ, ਉਹਨਾਂ 'ਤੇ ਟਾਇਰ ਚੜ੍ਹਦੇ ਨੇ, ਅਤੇ ਦੂਜੇ ਸਨ ਸਰਦਾਰ ਕਰਮ ਸਿੰਘ ਜੀ, ਪੰਜਾ ਸਾਹਿਬ ਦੇ ਕੀਰਤਨੀਏ, ਉਹਨਾਂ 'ਤੇ ਫਿਰ ਇਹ ਟ੍ਰੇਨ ਚੜ੍ਹੀ ਹੈ। ਫਿਰ ਜਿਹੜੀ ਅੱਗੇ 5-6 ਹੋਰ ਸਿੰਘ ਸਨ ਉਹਨਾਂ ਨੂੰ ਜ਼ਖਮੀ ਕਰਦਿਆਂ ਕਿਸੇ ਦੀਆਂ ਲੱਤਾਂ ਵੱਢੀਆਂ ਗਈਆਂ, ਕਿਸੇ ਦੀਆਂ ਬਾਹਾਂ ਵੱਢੀਆਂ ਗਈਆਂ, ਅਤੇ ਫਿਰ ਕਾਫੀ ਸਿੰਘਾਂ ਨੂੰ ਟ੍ਰੇਨ ਦੇ ਜਿਹੜੇ ਅੱਗੇ ਬੰਪਰ ਸੀ, ਇੰਜਣ ਦੇ ਬੰਪਰ ਨੇ ਚੁੱਕ ਕੇ ਪਰੇ ਸੁੱਟਿਆ ਹੈ। ਉਸ ਵਕਤ ਸਾਰੀ ਸੰਗਤ ਜਿਹੜੀ ਸੀ ਭੱਜ ਕੇ ਗਈ ਹੈ। ਜਦੋਂ ਸਰਦਾਰ ਪ੍ਰਤਾਪ ਸਿੰਘ ਅਤੇ ਕਰਮ ਸਿੰਘ ਟ੍ਰੇਨ ਦੇ ਟਾਇਰਾਂ ਥੱਲੇ ਦੇਖੇ ਅਤੇ ਜਦੋਂ ਜਾ ਕੇ ਇਹਨਾਂ ਨੂੰ ਕੱਢਣ ਦਾ ਯਤਨ ਕੀਤਾ ਨਾ, ਅਤੇ ਸਰਦਾਰ ਪ੍ਰਤਾਪ ਸਿੰਘ ਜੀ ਦਾ ਕਹਿਣਾ ਸੀ, ਸੰਗਤ ਜੀ ਜਿਹੜੀ ਅਰਦਾਸ ਕਰਕੇ ਆਪਾਂ ਇੱਥੇ ਆਏ ਹਾਂ ਨਾ, ਪਹਿਲਾਂ ਉਹ ਕੀਤੀ ਹੋਈ ਅਰਦਾਸ ਆਪਾਂ ਪੂਰੀ ਕਰ ਲਈਏ, ਇਹਨਾਂ ਸਿੰਘਾਂ ਨੂੰ ਲੰਗਰ ਛਕਾ ਦਈਏ, ਇਹ ਨਾ ਹੋਵੇ ਤੁਸੀਂ ਸਾਨੂੰ ਟਾਇਰਾਂ 'ਚੋਂ ਬਾਹਰ ਕੱਢੋ ਅਤੇ ਇਹ ਟ੍ਰੇਨ ਭਜਾ ਕੇ ਲੈ ਜਾਣ। ਕਿੰਨਾ ਸਿੰਘਾਂ ਨੂੰ ਆਪਣੇ ਕੌਮ ਦੇ ਨਾਲ, ਪੰਥ ਦੇ ਨਾਲ, ਸਿੰਘਾਂ ਦੇ ਨਾਲ ਪ੍ਰੇਮ ਸੀ ਕਿ ਜਾਨਾਂ ਜਾਂਦੀਆਂ ਅਤੇ ਚੱਲੀਆਂ ਜਾਣ ਪਰ ਸਿੰਘਾਂ ਨੂੰ ਲੰਗਰ ਛਕਾ ਕੇ ਭੇਜਣਾ ਹੈ। ਉਸ ਵਕਤ 1.5 ਘੰਟਾ ਇਹ ਟ੍ਰੇਨ ਜਿਹੜੀ ਸੀ ਉੱਥੇ ਰੁਕੀ ਰਹੀ ਅਤੇ ਸਾਰੀ ਸੰਗਤ ਨੇ ਉਹਨਾਂ ਕੈਦੀਆਂ ਨੂੰ ਲੰਗਰ ਛਕਾਇਆ, ਸਿੰਘਾਂ ਨੂੰ ਲੰਗਰ ਛਕਾਇਆ। ਫਿਰ ਭਾਈ ਕਰਮ ਸਿੰਘ ਅਤੇ ਸਰਦਾਰ ਪ੍ਰਤਾਪ ਸਿੰਘ ਨੂੰ ਬਾਹਰ ਕੱਢਿਆ। ਸਰਦਾਰ ਕਰਮ ਸਿੰਘ ਤਾਂ ਮੌਕੇ 'ਤੇ ਚਲਾਣਾ ਕਰਦੇ ਨੇ ਅਤੇ ਸਰਦਾਰ ਪ੍ਰਤਾਪ ਸਿੰਘ ਅਗਲੇ ਦਿਨ ਅੰਮ੍ਰਿਤ ਵੇਲੇ ਚਲਾਣਾ ਕਰਦੇ ਨੇ ਸੰਗਤ ਜੀ। ਅਤੇ ਇਸੇ ਪ੍ਰਕਾਰ ਫਿਰ 1 ਨਵੰਬਰ ਨੂੰ, ਪਰਸੋਂ ਵਾਲਾ ਦਿਨ ਜਿਹੜਾ ਆਵੇਗਾ, ਰਾਵਲ ਪਿੰਡੀ ਜੋ ਅਜੋਕੇ ਸਮੇਂ 'ਚ ਪਾਕਿਸਤਾਨ ਵਿੱਚ ਹੈ, ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅਤੇ ਜਦੋਂ 1947 ਦੀ ਵੰਡ ਤੋਂ ਪਹਿਲਾਂ 30, 31 ਅਕਤੂਬਰ ਅਤੇ 1 ਨਵੰਬਰ, ਇਹ 3 ਦਿਨ ਉਹਨਾਂ ਦਾ ਸ਼ਹੀਦੀ ਜੋੜ ਮੇਲਾ ਸੰਗਤ ਵੱਲੋਂ ਮਨਾਇਆ ਜਾਂਦਾ ਸੀ। ਜਦੋਂ ਬੀਬੀ ਹਰਨਾਮ ਕੌਰ ਦੀ ਇੰਟਰਵਿਊ ਸਰਦਾਰ ਭਜਨ ਸਿੰਘ ਜੀ ਨੇ ਕੀਤੀ ਨਾ, ਉਹਨਾਂ ਦੀ ਇਹ ਲਿਖਤ ਨੈੱਟ 'ਤੇ ਵੀ ਪਈ ਹੈ ਅਤੇ ਸਾਡੇ ਸ਼ਹੀਦ ਉਹਨਾਂ ਨੇ ਪੁਸਤਕ 'ਚ ਵੀ ਲਿਖੀ ਹੈ, ਪੜ੍ਹ ਸਕਦੇ ਹਾਂ ਉੱਥੋਂ। ਉਹ ਉਹਨਾਂ ਤੋਂ ਪੁੱਛਦੇ ਨੇ ਬੀਬੀ ਹਰਨਾਮ ਕੌਰ ਤੋਂ, ਕਹਿੰਦੇ ਤੁਸੀਂ ਨਾਲ ਸੀ, ਕੁਝ ਉਸ ਵਕਤ ਦੀ ਘਟਨਾ ਦੱਸੋ। ਅਤੇ ਉਹ ਦੱਸਦੇ ਨੇ, ਕਹਿੰਦੇ ਸਰਦਾਰ ਪ੍ਰਤਾਪ ਸਿੰਘ ਅਤੇ ਜਦੋਂ ਜ਼ਖਮੀ ਹਾਲਤ ਵਿੱਚ ਸਨ, ਅਖੀਰਲੇ ਸਵਾਸਾਂ 'ਤੇ ਸਨ, ਕਹਿੰਦੇ ਉਹਨਾਂ ਨੇ ਮੈਨੂੰ ਇਹੋ ਕਿਹਾ ਸੀ, ਜੇ ਤੂੰ ਸਾਡੀ ਧਰਮ ਸੁਪਤਨੀ ਹੈ ਤਾਂ ਮੇਰੀ ਸ਼ਹੀਦੀ ਤੋਂ ਬਾਅਦ ਤੂੰ ਰੋਈ ਨਾ, ਜੇ ਤੂੰ ਰੋਵੇਂਗੀ ਤਾਂ ਫਿਰ ਸਾਡੀ ਸ਼ਹੀਦੀ ਬਿਰਥ ਜਾਵੇਗੀ। ਕਹਿੰਦੇ ਉਹਨਾਂ ਨੇ ਇਹ ਮੈਨੂੰ ਬਚਨ ਕਹੇ ਅਤੇ ਅਖੀਰਲੇ ਸਮੇਂ ਉਹਨਾਂ 'ਤੇ ਭਗਤ ਕਬੀਰ ਸਾਹਿਬ ਜੀ ਦੇ ਬੋਲ ਸਨ, ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਵਾਪਰੇ, ਜੋ ਹਾਟੇ ਹਾਟ ਬਕਾਏ। ਦੂਜਾ ਬਚਨ ਉਹਨਾਂ ਨੇ ਕਿਹਾ, ਜੋ ਇਤਿਹਾਸ ਨਾਲ ਬੜਾ ਵੱਡਾ ਸੰਬੰਧ ਰੱਖਦਾ ਹੈ, 2 ਮਿੰਟ ਬਾਕੀ ਬਚੇ ਨੇ, ਉਹ ਆਪਾਂ ਸਰਵਣ ਕਰਕੇ ਫਿਰ ਸਮਾਪਤੀ ਕਰਨੀ ਹੈ। ਉਸ ਵਕਤ ਮਾਤਾ ਹਰਨਾਮ ਕੌਰ ਜੀ ਨੇ ਇੱਕ ਘਟਨਾ ਹੋਰ ਦੱਸੀ, ਕਹਿੰਦੇ ਜਦੋਂ ਡਰਾਈਵਰ ਦੀ ਪੇਸ਼ੀ ਹੋਈ ਨਾ, ਰਿਟਾਇਰ ਜੱਜ ਨੇ ਇਹ ਸਾਰਾ ਮੁਕੱਦਮਾ ਉਹਦੀ ਜਾਂਚ ਕੀਤੀ ਅਤੇ ਸਟੇਸ਼ਨ ਮਾਸਟਰ 'ਤੇ ਕਹਿ ਕੇ ਬਰੀ ਹੋ ਗਿਆ ਕਿ ਮੈਨੂੰ ਤਾਂ ਟ੍ਰੇਨ ਰੋਕਣ ਦਾ ਹੁਕਮ ਨਹੀਂ ਸੀ ਅਤੇ ਮੈਂ ਤਾਂ ਟ੍ਰੇਨ ਰੋਕੀ ਵੀ ਨਹੀਂ, ਸਗੋਂ ਸਿਗਨਲ ਦਿੱਤਾ ਹੈ। ਅਤੇ ਜਦੋਂ ਡਰਾਈਵਰ ਨੂੰ ਪੁੱਛਿਆ ਗਿਆ, ਉਹ ਮੁਸਲਮਾਨ ਡਰਾਈਵਰ ਸੀ ਅਤੇ ਗੁਜਰਾਤ ਦਾ ਰਹਿਣ ਵਾਲਾ ਸੀ, ਪਾਕਿਸਤਾਨ ਦੇ ਵਿੱਚ ਹੈ ਜੋ ਸ਼ਹਿਰ, ਉਹਨੇ ਵੀ ਕਹਿ ਦਿੱਤਾ, ਕਹਿੰਦਾ ਮੈਨੂੰ ਵੀ ਟ੍ਰੇਨ ਨਾ ਰੋਕਣ ਦਾ ਹੁਕਮ ਸੀ ਅਤੇ ਮੈਂ ਟ੍ਰੇਨ ਰੋਕੀ ਵੀ ਨਹੀਂ। ਜਦੋਂ ਪੜਤਾਲ ਹੋਈ ਅਤੇ ਇਹ ਪੜਤਾਲ ਦੇ ਵਿੱਚ ਆਇਆ ਜੀ ਕਿ ਟ੍ਰੇਨ ਦੀਆਂ ਬ੍ਰੇਕਾਂ ਨਹੀਂ ਲੱਗੀਆਂ, ਅਤੇ ਜੇ ਹੁਣ ਸੁਣ ਕੇ ਕੋਈ ਤਰਕ ਕਰੇ, ਉਹਨੇ ਤਾਂ ਇਹ ਬਿਆਨ ਦਿੱਤੇ ਸੀ ਕਿ ਮੈਨੂੰ ਤਾਂ ਇੰਝ ਲੱਗਾ ਜਿਸ ਤਰ੍ਹਾਂ ਕੋਈ ਗੈਬੀ ਸ਼ਕਤੀ ਨੇ ਆ ਕੇ ਟ੍ਰੇਨ ਰੋਕ ਦਿੱਤੀ ਹੋਵੇ। ਅਤੇ ਜੇ ਆਪਾਂ ਤਰਕ ਕਰਾਂਗੇ, ਫਿਰ ਇਹ ਬਚਨ ਵੀ ਤਾਂ ਬਾਣੀ ਦੇ ਨੇ ਕਿ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ। ਅਤੇ ਕੀ ਫਿਰ ਗੁਰੂ ਸਾਹਿਬ ਆਪਣੇ ਸੇਵਕ ਨੂੰ ਨੇੜੇ ਹੋ ਕੇ ਨਹੀਂ ਦਰਸਾਉਂਦੇ ਕਿ ਮੈਂ ਤੇਰੇ ਨਾਲ ਹਾਂ, ਜੋ ਉਹਨਾਂ ਨੇ ਅਰਦਾਸ ਕੀਤੀ ਸੀ। ਅਖੀਰਲੇ ਉਹਨਾਂ ਦੇ ਬਚਨ ਸਨ ਕਿ ਤੂੰ ਖੁਸ਼ ਹੋ ਹਰਨਾਮ ਕੌਰ ਕਿ ਮੈਂ ਜੋ ਅਰਦਾਸ ਕੀਤੀ ਸੀ ਉਹ ਪੂਰੀ ਕਰ ਚੁੱਕੇ ਹਾਂ ਅਤੇ ਗੁਰੂ ਸਾਹਿਬ ਨੇ ਸਿੱਖੀ ਦੀ ਪਰਖ ਵਿੱਚੋਂ ਸਾਨੂੰ ਪੂਰਾ ਉਤਾਰ ਲਿਆ ਹੈ। ਸੋ ਅੱਜ ਦਾ ਸੰਗਤ ਜੀ ਇਹ ਸਾਕਾ ਨਨਕਾਣਾ ਅਤੇ ਪਾਕਿਸਤਾਨ ਦੇ ਵਿੱਚ ਜੋ ਅਸਥਾਨ ਹੈ, ਸੋ 1922 ਦੇ ਵਿੱਚ ਇਹ ਵਾਪਰਿਆ ਹੈ। ਸੋ ਉਹਨਾਂ ਸ਼ਹੀਦਾਂ ਨੂੰ ਚਰਨਾਂ ਦੇ ਵਿੱਚ ਉਹਨਾਂ ਦੇ ਨਮਸਕਾਰ ਹੈ, ਸਰਦਾਰ ਕਰਮ ਸਿੰਘ ਜੀ ਅਤੇ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਹੋਰ ਸਿੰਘ ਜਿਹੜੇ ਸਨ ਉਹ ਜ਼ਖਮੀ ਹੋਏ ਸਨ। ਇੱਕ ਕਵੀ ਦੇ ਬੋਲ ਹਨ ਕਿ ਸ਼ਹੀਦ ਕੀ ਕਤਲ ਕਾ ਸੇ ਕਿਆ ਬਿਹਤਰ ਕਾਬਾ, ਸ਼ਹੀਦ ਕੀ ਖਾਕ ਪੇ ਤੋਂ ਖੁਦਾ ਵੀ ਕੁਰਬਾਂ ਹੋਤਾ ਹੈ। ਸੋ ਅਖੀਰ ਸੰਗਤਾਂ ਇਹ ਨੋਟ ਕਰਨ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਸੰਗਤ ਦੇ ਨੋਟ ਲਿਆਉਣ ਹਿੱਤ ਬੇਨਤੀ ਹੈ। ਸੰਗਤ ਜੀ, ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਜੋ 17 ਕੱਤਕ ਨਾਨਕ ਸ਼ਾਹੀ ਸੰਮਤ 552 ਨੂੰ ਅਤੇ 2 ਨਵੰਬਰ ਨੂੰ ਆ ਰਿਹਾ ਹੈ, ਉਸ ਦੇ ਸੰਬੰਧ ਦੇ ਵਿੱਚ ਕੱਲ੍ਹ ਨੂੰ 31 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹਦਾ ਰੂਪ ਸ੍ਰੀ ਹਰਿਮੰਦਰ ਸਾਹਿਬ ਦਾ ਗਲਿਆਰਾ ਹੋਵੇਗਾ, ਅਤੇ 1 ਨਵੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਰਾਗ ਅਤੇ ਪੜਤਾਲ ਸ਼ਬਦ ਗਾਇਨ ਕੀਰਤਨ ਦਰਬਾਰ ਹੋਵੇਗਾ, ਅਤੇ 2 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਜਲੌ ਸਜਣਗੇ, 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਲੌ ਸਜਾਏ ਜਾਣਗੇ, ਦੀਪਮਾਲਾ ਹੋਵੇਗੀ, ਅਤੇ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਆਤਿਸ਼ਬਾਜ਼ੀ ਹੋਵੇਗੀ, ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 7 ਵਜੇ ਤੋਂ ਕਵੀ ਦਰਬਾਰ ਚੱਲੇਗਾ। ਆਪ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਪੁੱਲ ਚੁੱਕ ਦੀ ਖਿਮਾ ਅੱਗੇ ਵਾਸਤੇ ਅਸੀਸ ਦੇਣੀ ਕਿ ਸਤਿਗੁਰਾਂ ਦਾ ਜਸ ਕਰਨ ਦੀ ਜਾਚ ਆ ਜਾਵੇ। ਪੜੋ ਆਓ 2 ਪੰਕਤੀਆਂ ਸਰਵਣ ਕਰੀਏ, ਫਿਰ ਇੱਥੇ ਸਮਾਪਤੀ ਹੈ ਜੀ। ਲੇਖਾ ਕਤੇ ਨਾ ਛੋਟੀ ਹੈ, ਖਿਣ ਖਿਣ ਪੂਲਨ ਹਾਰ, ਬਖਸ਼ਨ ਹਾਰ ਬਖਸ ਲੈ, ਨਾਨਕ ਪਾਰ ਉਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।